ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਪਾਵਨ ਬਾਣੀ ਸ੍ਰੀ ਜਪਜੀ ਸਾਹਿਬ ਦੇ ਭੋਗ ਪੈ ਚੁੱਕੇ ਹਨ। ਕੱਲ ਕੁਝ ਜ਼ਰੂਰੀ ਇਤਿਹਾਸਕ ਪੱਖ ਸ੍ਰੀ ਜਪਜੀ ਸਾਹਿਬ ਦਾ ਮਹਾਤਮ ਜੋ ਸਰੂਪਾਂ ਨੇ ਵੱਖੋ ਵੱਖਰੇ ਸਮੇਂ ਤੇ ਬਖਸ਼ਿਸ਼ ਕੀਤੀ ਕਿਹਾ ਜੋ ਬਚਨ, ਜਿਸ ਤਰ੍ਹਾਂ ਸਭ ਤੋਂ ਪਹਿਲਾਂ ਭਾਈ ਗੋਪਾਲੇ ਦੀ ਸਾਖੀ ਸੁਣੀ ਸੀ, ਜਪਜੀ ਸਾਹਿਬ ਸ਼ੁੱਧ ਸ਼੍ਰਵਣ ਕੀਤਾ ਅਤੇ ਮਹਾਤਮ ਦੱਸਣ ਦੀ ਲੋੜ ਨਹੀਂ ਪਈ। ਗੁਰਾਂ ਨੇ ਬਹੁਤ ਦਾਤਾਂ ਦਿੱਤੀਆਂ ਭਾਈ ਗੋਪਾਲਾ ਨੂੰ, ਬ੍ਰਹਮ ਗਿਆਨ ਦਿੱਤਾ, ਇੱਕੀ ਕੋਲਾਂ ਤਰਨ ਗਈਆਂ ਇਤਿਆਦਕ ਬਹੁਤ ਸਾਰੀਆਂ ਬਖਸ਼ਿਸ਼ਾਂ ਕੀਤੀਆਂ ਹਨ। ਇਸੇ ਤਰ੍ਹਾਂ ਹੀ ਜਪ ਮਹਾਤਮ ਬਹੁਤ ਚਿਰ ਪਹਿਲਾਂ 1962 ਦੇ ਵਿੱਚ 1 ਫਰਵਰੀ ਨੂੰ ਖਾਲਸਾ ਸਮਾਚਾਰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜੋ ਰਿਲੀਜ਼ ਹੁੰਦਾ ਉਹਦੇ ਵਿੱਚ ਛਪਿਆ ਸੀ, ਇਹ ਜਪ ਕਰਤੇ ਪੁਰਖ ਕਾ ਸੱਚ ਨਾਨਕ ਕੀਆ ਬਖਾਣ, ਜਗਤ ਉਧਾਰਨ ਕਾਰਨੇ ਧੁਰੋਂ ਹੋਆ ਫੁਰਮਾਣ, ਅੰਮ੍ਰਿਤ ਵੇਲਾ ਸੱਚ ਨਾਮ ਜਪ ਪੜ੍ਹਿਆ ਕਰ ਇਸ਼ਨਾਨ, ਹਿਤ ਚਿੱਤ ਕਰ ਜੋ ਜਪ ਪੜ੍ਹੇ ਦਰਗਹਿ ਪਾਵੈ ਮਾਨ, ਜੰਮਣ ਮਰਨਾ ਕੱਟੀਐ ਜਪ ਸੰਗ ਲਾਵੈ ਧਿਆਨ, ਜਿਉਂ ਜਿਉਂ ਜਪ ਕੋ ਪੜ੍ਹੇ ਅਵਸਰ ਜਿੱਤੇ ਨਿਦਾਨ, ਜੋ ਮਨਸਾ ਮਨਮਹਿ ਧਰੇ ਸੋ ਪੂਰਨ ਕਰੈ ਭਗਵਾਨ, ਅਹਿਨ ਇਸ ਜਪ ਜਪਦਾ ਰਹੇ ਦਾਸ ਨਾਨਕ ਦੀਜੈ ਦਾਨ, ਪਗ ਟਿੱਕਾ ਪਗ ਦੀ ਮਾਣ ਸਰਬ ਕਲਿਆਣ ਪੈਜ ਰੱਖੇ ਗੁਰੂ ਨਾਨਕ ਸ਼ਾਹ ਮਿਹਰਬਾਨ। ਇਸੇ ਪ੍ਰਕਾਰ ਗਰਭ ਗੰਜਨੀ ਸਟੀਕ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਦਾ ਟੀਕਾ ਹੈ ਜਪਜੀ ਸਾਹਿਬ ਦਾ, ਗਰਭ ਗੰਜਨੀ ਇਹਦਾ ਨਾਮ ਹੈ। ਗਰਭ ਨਾਮ ਹੰਕਾਰ ਤੋਂ ਭਾਵ ਗੰਜਨੀ ਕੱਟਣਾ। ਇਹ ਟੀਕਾ ਵੱਡੇ ਵੱਡੇ ਵਿਦਵਾਨਾਂ ਦਾ ਹੰਕਾਰ ਤੋੜਦਾ, ਬਹੁਤ ਡੂੰਘਾਈ ਦਾ ਟੀਕਾ ਹੈ। ਸੋ ਇਸ ਤਰ੍ਹਾਂ ਲਿਖਦੇ ਹਨ ਕਵੀ ਜੀ, ਸਿੱਖ ਗੁਰੂ ਕੋ ਹੋਏ ਗਇਓ ਜਪ ਜੀ ਕੰਠ ਨਾ ਕੀਨ, ਤੰਦਲ ਬਿਨ ਤੁਖ ਕਾਮ ਕੇ ਤੈਸੇ ਸਿੱਖ ਕੋ ਚੀਨ। ਕਹਿੰਦੇ ਗੁਰੂ ਦਾ ਸਿੱਖ ਦਾ ਹੋ ਗਿਆ ਪਰ ਜਪਜੀ ਸਾਹਿਬ ਕੰਠ ਨਹੀਂ ਕੀਤਾ। ਤੰਦਲ ਹੁੰਦੇ ਨੇ ਚੌਲ, ਜਿਵੇਂ ਚੌਲਾਂ ਤੋਂ ਬਿਨਾਂ ਚੌਲਾਂ ਦੇ ਉੱਪਰਲਾ ਛਿਲਕਾ ਫੱਕ ਜੀ ਹੁੰਦੀ ਹੈ, ਉਹ ਸਿੱਖ ਫੋਕਟ ਫੱਕ ਵਰਗਾ ਜਿਹੜਾ ਜਪਜੀ ਸਾਹਿਬ ਕੰਠ ਨਹੀਂ ਕਰ ਸਕਿਆ। ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ਜੀ 10ਵੇਂ ਪਾਤਸ਼ਾਹ ਵੇਲੇ ਉਹ ਲਿਖਦੇ ਨੇ, ਬਿਨ ਜਪ ਜਾਪ ਜਪੇ ਬਿਨਾਂ ਜੋ ਜੇ ਮੈਂ ਪ੍ਰਸਾਦ, ਸੋ ਵਿਸ਼ਟਾ ਕਾ ਕਿਰਮ ਹੋਏ ਜਨਮ ਗਵਾਇਓ ਬਾਦ। ਜਪਜੀ ਸਾਹਿਬ ਤੇ ਜਾਪ ਸਾਹਿਬ ਪੜ੍ਹੇ ਤੋਂ ਬਿਨਾਂ ਜੋ ਰੋਟੀ ਆਦਿ ਖਾਂਦਾ ਹੈ ਉਹ ਗੰਦਗੀ ਦਾ ਕਿਰਮ ਹੋ ਕੇ ਆਪਣਾ ਜਨਮ ਬੇਅਰਥ ਗਵਾ ਰਿਹਾ। ਇਹਦੇ ਤੋਂ ਬਿਨਾਂ ਸਵੇਰੇ ਜਪਜੀ ਸਾਹਿਬ ਦੇ ਪਾਠ ਕੀਤੇ ਤੋਂ ਬਿਨਾਂ ਪ੍ਰਸ਼ਾਦਾ ਨਹੀਂ ਛਕਣਾ। ਘੱਟੋ ਘੱਟ ਜਪਜੀ ਸਾਹਿਬ ਜਾਪ ਸਾਹਿਬ ਪਾਠ ਹੋਣਾ ਹੀ ਜ਼ਰੂਰੀ ਹੈ, ਨਹੀਂ ਤਾਂ ਗੁਰਸਿੱਖ 5 ਬਾਣੀਆਂ ਪੜ੍ਹ ਕੇ ਹੀ ਪ੍ਰਸ਼ਾਦਾ ਛਕਦੇ ਨੇ। ਸੋ ਇਸੇ ਤਰ੍ਹਾਂ ਜਦੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਲਾਹੌਰ ਚ ਰਾਵੀ ਦੇ ਕਿਨਾਰੇ ਅੰਤਮ ਸਮੇਂ ਇਸ਼ਨਾਨ ਕੀਤਾ, ਉਸ ਵਾਲੇ ਉਹਨਾਂ ਨੇ ਵੀ ਇੱਕ ਆਸਣ ਤੇ ਟੇਕ ਕੇ ਰੋਜ਼ ਦੇ ਨਿਯਮ ਅਨੁਸਾਰ ਪਹਿਲਾਂ ਜਪਜੀ ਸਾਹਿਬ ਦਾ ਪਾਠ ਕੀਤਾ, ਫਿਰ 5 ਸਿੱਖਾਂ ਤੋਂ 5 ਜਪਜੀ ਸਾਹਿਬ ਦੇ ਪਾਠ ਸੁਣੇ, ਭਾਈ ਵਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਲੰਗਾਹਾ ਜੀ, ਭਾਈ ਪਿਰਾਣਾ ਜੀ, ਭਾਈ ਪੈੜਾ ਜੀ, ਇਹ 5 ਸਿੱਖ ਉਸ ਵਕਤ ਨਾਲ ਸਨ। ਇਸ ਤਰ੍ਹਾਂ ਵੀ ਜਪਜੀ ਸਾਹਿਬ ਦੇ ਮਹਾਤਮ ਦਾ ਆਪਾਂ ਨੂੰ ਪਤਾ ਲੱਗਦਾ ਹੈ। ਸੋ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਜਪਜੀ ਸਾਹਿਬ ਦਾ ਮਹਾਤਮ ਜਦੋਂ ਸੁਣਾਇਆ ਕਿ ਕਿਤਨੀ ਮਹਾਨ ਬਾਣੀ ਹੈ, ਕਿਉਂਕਿ ਜਗਿਆਸੂ ਦੇ ਮਨ ਦੇ ਅੰਦਰ ਤਮੰਨਾ ਪੈਦਾ ਹੁੰਦੀ ਹੈ ਕਿ ਇਸ ਦਾ ਮਹਾਰਾਜ ਲਾਭ ਕੀ ਹੋਵੇਗਾ, ਪੜ੍ਹਨ ਦਾ ਕੀ ਫਲ ਹੋਵੇਗਾ। ਸੋ ਇਸ ਤਰ੍ਹਾਂ ਕਰਨ ਦੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਬੈਠ ਕਹੇ ਅੰਗਦ ਸੰਗ ਬਚਨਾ, ਪਰ ਉਪਕਾਰ ਜਿਨ੍ਹੈ ਮਨ ਰਚਨਾ, ਬੈਠ ਕੇ ਗੁਰੂ ਅੰਗਦ ਦੇਵ ਮਹਾਰਾਜ ਨਾਲ ਬਚਨ ਕੀਤੇ। ਗੁਰੂ ਨਾਨਕ ਦੇਵ ਜੀ ਨੇ ਜਿਨ੍ਹਾਂ ਦਾ ਮਨ ਪਰਉਪਕਾਰ ਵਿੱਚ ਹੀ ਰਚਿਆ ਹੋਇਆ ਸੀ, ਅਬ ਤੁਮ ਜਗਤ ਉਧਾਰਨ ਕਾਰਨ ਮੂਲ ਮੰਤਰ ਸ਼ੁਭ ਕਰੋ ਸੁਦਾ ਮਨ। ਕਹਿਣ ਲੱਗੇ ਹੁਣ ਜਗਤ ਦੇ ਉਧਾਰਨ ਕਰਨੇ ਕਰਕੇ ਮੂਲ ਮੰਤਰ ਸ਼ੁਭ ਕਰੋ ਸੁਦਾ ਮਨ, ਮਨ ਦੇ ਵਿੱਚ ਮੂਲ ਮੰਤਰ ਨੂੰ ਵਸਾਉਣਾ ਕਰੋ। ਮਮ ਬਾਣੀ ਗੁਣ ਖਾਨੀ ਦੇਖਾ ਲੀਜੈ ਬੇਨੈ ਬੀਨ ਵਸੇਖਾ। ਮੇਰੀ ਬਾਣੀ ਵਿੱਚ ਜਿਹੜੇ ਚੰਗੇ ਚੰਗੇ ਤੁਹਾਨੂੰ ਗੁਣ ਨਜ਼ਰ ਆਉਣ, ਜਿੱਥੇ ਉੱਥੋਂ ਬੀਨ ਕੇ ਚੁਣ ਚੁਣ ਕੇ ਚੰਗੇ ਚੰਗੇ ਉਪਦੇਸ਼ ਨੂੰ ਹਿਰਦੇ ਚ ਵਸਾਓ। ਹਮੈ ਸੁਨਾਵਤ ਜਾਓ ਉਚਾਰਾ ਬੰਦ ਮਰਿਆਦ ਕਰੋ ਉਪਕਾਰਾ। ਕਹਿੰਦੇ ਸਾਨੂੰ ਸੁਣਾਉਂਦੇ ਜਾਓ ਉਚਾਰ ਕੇ ਤੇ ਮਰਿਆਦਾ ਆਪਾਂ ਬੰਨਣੀ ਹੈ। ਜਪਜੀ ਸਾਹਿਬ ਦੀ ਤਰਤੀਬ ਗੁਰੂ ਨਾਨਕ ਦੇਵ ਜੀ ਨੇ ਫਿਰ ਪੌੜੀਆਂ ਦੀ ਤਰਤੀਬ ਲਵਾਈ, ਜਦੋਂ ਉਦੋਂ ਦਾ ਬਚਨਾ ਕਿ ਹਮ ਤੇ ਜੋ ਜਨਮੈ ਪਛਾਤਾ ਤਿੰਨ ਸਭ ਕੋ ਗਤ ਹੋਵੇ ਦਾਤਾ। ਜਿਉਂ ਜਹਾਜ਼ ਚੜ ਸਾਗਰ ਤਰਹੀ ਤਿਉਂ ਤਹਿ ਪੜ ਸੰਸਾਰ ਉਧਰਹੀ। ਜਿਹੜੇ ਸਾਤੋਂ ਬਾਅਦ ਹੋਣਗੇ, ਜਦੋਂ ਤੱਕ ਗੁਰਸਿੱਖੀ ਸੰਸਾਰ ਅੰਦਰ ਰਹੇਗੀ, ਜਪਜੀ ਸਾਹਿਬ ਦਾ ਪਾਠ ਜਹਾਜ਼ ਵਰਗਾ ਕੰਮ ਕਰਦਾ। ਜਿਵੇਂ ਬੰਦਾ ਆਰਾਮ ਨਾਲ ਜਹਾਜ਼ ਚ ਬਹਿ ਜਾਂਦਾ ਅਤੇ ਪਾਰ ਹੋ ਜਾਂਦਾ, ਇਸੇ ਤਰ੍ਹਾਂ ਹੀ ਜਪਜੀ ਸਾਹਿਬ ਦਾ ਪਾਠ ਜਹਾਜ਼ ਦੇ ਵੱਤ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਸੁਣ ਸ੍ਰੀ ਅੰਗਦ ਬੰਧਨ ਠਾਨੀ ਬੀਨ ਬੀਨ ਨੀਕੇ ਗੁਰਬਾਣੀ। ਮਹਾਰਾਜ ਨੇ ਮੱਥਾ ਟੇਕਿਆ ਗੁਰੂ ਅੰਗਦ ਦੇਵ ਮਹਾਰਾਜ ਨੇ, ਔਰ ਚੁਣ ਚੁਣ ਕੇ ਚੰਗੀ ਤਰ੍ਹਾਂ ਗੁਰਬਾਣੀ ਆਣ ਸੁਣਾਵਣ ਕੀਨ ਸੁਹਾਨੀ। ਸੋਹਣੀ ਬਾਣੀ ਲਿਆ ਕੇ, ਕਿਉਂਕਿ ਬਾਣੀ ਇਕੱਤਰ ਕਰ ਰਹੇ ਸੀ ਹਲੇ ਪੋਥੀਆਂ ਵਿੱਚੋਂ। ਤਬ ਜਪ ਨਾਮ ਧਰਿਓ ਗੁਰਖਾਨੀ। ਜਦੋਂ ਸਾਰੀਆਂ ਪੌੜੀਆਂ ਇਕੱਤਰ ਕੀਤੀਆਂ ਇੱਕ ਥਾਂ ਦੇ ਉੱਤੇ, ਗੁਰਾਂ ਨੇ ਇਹਦਾ ਨਾਮ ਰੱਖਿਆ ਜਪ, ਜਾਪ ਸਾਹਿਬ ਗੁਰਾਂ ਨੇ ਉੱਧਰ ਨਾਮ ਰੱਖਿਆ ਜਾਪ। ਇਹ ਵੀ ਗੁਰੂ ਨਾਨਕ ਦੇਵ ਜੀ ਨੇ, ਦਸਵੇਂ ਗੁਰੂ ਨਾਨਕ, ਪਹਿਲੇ ਗੁਰੂ ਨਾਨਕ, ਜੋਤ ਓਹਾ ਜੁਗਤ ਸਾਏ ਸਹਿ ਟਾਇਆ ਫੇਰ ਪਲਟੀਆ। ਜਦੋਂ ਜਪਜੀ ਸਾਹਿਬ ਦੀਆਂ ਪੌੜੀਆਂ ਤਰਤੀਬ ਦੇ ਵਿੱਚ ਲਾਈਆਂ, ਉਸ ਵਕਤ ਸ੍ਰੀ ਮੁਖ ਤੇ ਮਹਿਮਾ ਪੁਨ ਭਾਖੀ, ਜੋ ਨਰ ਹਵੈ ਸਿੱਖੀ ਅਭਿਲਾਖੀ। ਸ਼੍ਰੋਮਣੀ ਮੁਖ ਵਿੱਚੋਂ ਮਹਿਮਾ ਕਹੀ ਗੁਰੂ ਨਾਨਕ ਦੇਵ ਜੀ ਨੇ ਕਿ ਜਿਹੜਾ ਬੰਦਾ ਸਿੱਖੀ ਪਾਉਣ ਦਾ ਇੱਛਾਵਾਨ ਹੈ, ਨਿਸਮਹਿ ਉਠੇ ਸਿਕਰ ਹੈ ਸ਼ਨਾਨਾ। ਕਹਿੰਦੇ ਫਿਰ ਸਵੇਰੇ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕਰੇ, ਜਪ ਪੜ ਹੈ ਇੱਕ ਚਿੱਤ ਸਾਵਧਾਨਾ। ਸਾਵਧਾਨ ਹੋ ਕੇ ਇੱਕ ਚਿੱਤ ਹੋ ਕੇ ਜਪਜੀ ਸਾਹਿਬ ਦੇ ਪਾਠ ਕਰੇ, ਸਾਵਧਾਨ ਇਕਾਗਰ ਚੀਤ ਹੋ ਕੇ ਜਪਜੀ ਸਾਹਿਬ ਦੇ ਪਾਠ ਕਰਦਾ ਜਾਵੇਗਾ, ਜਿਉਂ ਜਿਉਂ ਤਿਉਂ ਤਿਉਂ ਸਿੱਖੀ ਉਹਦੇ ਕੋਲ ਆਵੇਗੀ। ਔਰ ਇਹ ਬਚਨ ਕੀਤਾ ਕਿ ਅਰਥ ਵਿਚਾਰ ਕਰੇ ਔਰ ਮਾਹੀ, ਮੁਕਤ ਹੋਏ ਸੋ ਸੰਸੈ ਨਾਹੀ। ਜਿਹੜਾ ਸਿੱਖ ਜਪਜੀ ਸਾਹਿਬ ਦਾ ਪਾਠ ਵੀ ਕਰੀ ਜਾਵੇ ਤੇ ਅੰਦਰੇ ਅੰਦਰ ਉਹਦੇ ਵਿਚਾਰ ਕਰੇ ਅਰਥਾਂ ਦੀ, ਕਿ ਇਹਦਾ ਭਾਵ ਅਰਥ ਇਹ ਆ, ਇਹਦਾ ਭਾਵ ਅਰਥ ਇਹ ਆ, ਮਨ ਦੇ ਅੰਦਰ ਇੱਕ ਲੜੀ ਬਣ ਜਾਂਦੀ ਹੈ। ਸੁੱਚਮ ਰੱਖਣ ਨਾਲ ਸੁੱਚਮ ਨਹੀਂ ਰਹਿੰਦੀ, ਭਾਵੇਂ ਲੱਖਾਂ ਵਾਰ ਸੋਚੀ ਜਾਓ ਸੋਚ ਨਹੀਂ ਹੁੰਦੀ, ਸੁੱਚਮ ਨਹੀਂ ਰਹਿੰਦੀ। ਲੱਖਾਂ ਵਾਰੀ ਰੱਖਣ ਨਾਲ, ਚੁੱਪ ਰਹਿਣ ਨਾਲ ਮਨ ਚੁੱਪ ਨਹੀਂ ਹੁੰਦਾ, ਭਾਵੇਂ ਜਿੰਨੀਆਂ ਮਰਜ਼ੀ ਸਮਾਧੀਆਂ ਲਾਓ ਨਾਲ ਨਾਲ ਅਰਥ ਹੋ ਹੀ ਜਾਂਦੇ ਆ। ਥੋੜ੍ਹੇ ਜਿਹੇ ਅਰਥ ਵਿੱਚੋਂ ਵਿੱਚੋਂ ਕਿਤੇ ਜੇ ਔਖੇ ਲੱਗਦੇ, ਪੋਥੀ ਲੈ ਕੇ ਪੜ੍ਹੇ ਅਥਵਾ ਹੁਣ ਭਰੀਆਂ ਹੋਈਆਂ ਕਥਾਵਾਂ ਜਪਜੀ ਸਾਹਿਬ ਦੀਆਂ, ਉਹਨਾਂ ਨੂੰ ਸਰਵਣ ਕਰੇ, ਅਰਥਾਂ ਦਾ ਗਿਆਨ ਪੂਰਨ ਹੋਵੇ, ਸਤਿਗੁਰੂ ਕਹਿੰਦੇ ਮੁਕਤ ਹੋਏਗਾ, ਸੰਸੇ ਵਾਲੀ ਗੱਲ ਨਹੀਂ। ਬਿਲਕੁਲ ਸਹੀ ਹੈ, ਬੜੀਆਂ ਚੀਜ਼ਾਂ ਸਾਡੇ ਸਾਹਮਣੇ ਆ ਜਾਂਦੀਆਂ ਨੇ। ਸੰਤ ਬਾਬਾ ਹਰਨਾਮ ਸਿੰਘ ਜੀ ਦਾ ਜ਼ਿਕਰ ਅਕਸਰ ਦਾਸ ਕਰਦਾ, ਇੱਕ ਅੰਮ੍ਰਿਤਧਾਰੀ ਪੂਰਨ ਗੁਰਸਿੱਖ, ਪੂਰਨ ਬ੍ਰਹਮ ਗਿਆਨੀ, ਰਹਿਤਵਾਨ ਗੁਰਸਿੱਖ। ਰਹਿਤਵਾਨ ਅੰਮ੍ਰਿਤਧਾਰੀ ਬ੍ਰਹਮ ਗਿਆਨੀ ਦਾ ਮਿਲਣਾ ਬਹੁਤ ਔਖਾ। ਗੁਰੂ ਕਾ ਲਾਲ 4 ਜਨਵਰੀ ਨੂੰ ਜਿਨ੍ਹਾਂ ਦੀ ਬਰਸੀ ਸੰਗਤ ਮਨਾ ਰਹੀ ਸੰਸਾਰ ਭਰ ਚ, ਕਹਿੰਦੇ ਮੇਰੇ ਕੋਲ ਇੱਕ ਰੂਹ ਅੰਮ੍ਰਿਤ ਵੇਲੇ ਖੜ ਗਈ ਆ ਕੇ ਦੂਰ, ਤੂੰ ਕੌਣ ਹੈ ਭਾਈ? ਕਹਿੰਦੇ ਮਹਾਰਾਜ ਮੇਰੀ ਕਲਿਆਣ ਨਹੀਂ ਹੋਈ, ਕੋਈ ਗਲਤੀ ਹੋ ਗਈ ਸੀ ਮੈਥੋਂ, ਤੁਸੀਂ ਕਿਰਪਾ ਕਰੋ, ਮੈਂ ਭਟਕਦਾ ਫਿਰਦਾ ਥਾਂ ਥਾਂ। ਬਾਬਾ ਜੀ ਕਹਿੰਦੇ ਮੈਨੂੰ ਤਰਸ ਆਇਆ ਉਹਦੇ ਤੇ, ਕਹਿੰਦੇ ਮੈਂ ਉਸ ਵਕਤ ਜਲਦੀ ਗੜਬੀ ਲੈ ਕੇ ਅੱਗੇ ਰੱਖੀ ਅਤੇ ਜਪਜੀ ਸਾਹਿਬ ਦਾ ਪਾਠ ਉਹਨੂੰ ਸੁਣਾਇਆ ਇੱਕ। ਕਹਿੰਦੇ ਜਿਉਂ ਹੀ ਮੈਂ ਛਿੱਟਾ ਮਾਰਿਆ, ਉਸੇ ਵਕਤ ਪ੍ਰਕਾਸ਼ ਹੋ ਗਿਆ ਇੰਨਾ ਉਹ ਰੂਹ ਸਿੱਧੇ ਸੱਚਖੰਡ ਨੂੰ ਚਲੀ ਗਈ। ਸੋ ਇਸ ਕਰਕੇ ਸੁਰਤੀ ਪਿੱਛੇ ਰਹਿ ਜਾਣ ਕਾਰਨ ਪਿੱਛੇ ਮੁੜ ਆਇਆ ਸੀ, ਹੋਰ ਕਹਿੰਦੇ ਕੋਈ ਗਲਤੀ ਨਹੀਂ ਸੀ ਉਹਦੀ। ਤੋ ਕਹਿੰਦੇ ਮੈਂ ਆਪ ਆਪਣੀ ਅੱਖਾਂ ਨਾਲ ਦੇਖਿਆ ਕਲਿਆਣ ਹੁੰਦਾ ਜਪਜੀ ਸਾਹਿਬ ਦਾ ਪਾਠ ਕਰਨ ਤੇ। ਬੜੀਆਂ ਚੀਜ਼ਾਂ ਨੇ ਜੀ ਸੁਣਾਈਏ, ਅੱਗਿਓਂ 10 ਕੁ ਬੰਦੇ ਹੋਏ ਜਿਗਿਆਸੂ ਜਿਹੜੇ ਧਾਰਨ ਕਰਨ ਵਾਲੇ 90 ਉਲਟੀਆਂ ਕਰਨ ਲੱਗ ਜਾਂਦੇ ਨੇ, ਇਹ ਕਿਵੇਂ ਹੋ ਗਿਆ, ਆਹ ਕਿਵੇਂ ਹੋ ਗਿਆ। ਬਹੁਤ ਕੁਛ ਹੈ, ਕਿਉਂਕਿ ਨਿਆਣੇ ਨੂੰ ਤਾਂ ਆਪਾਂ ਉਨੀ ਖੁਰਾਕ ਹੀ ਦੇ ਸਕਦੇ ਹਾਂ ਜਿੰਨੀ ਕੋਈ ਪਚਾ ਲਵੇ। ਜਿਹੜੇ ਨਿਆਣੇ ਨੇ ਦੁੱਧ ਸਾਰਾ 100 ਗ੍ਰਾਮ ਪੀਣਾ, ਕਿਲੋ 2 ਕਿਲੋ ਕਿੱਥੋਂ ਪੀ ਸਕਦਾ। ਇਹ ਤਾਂ ਕਿਸੇ ਇਕੱਲੇ ਨਾਲ ਹੀ ਬਚਨ ਹੁੰਦਾ ਜਦੋਂ। ਸੋ ਇੰਨਾ ਕੁ ਮੈਨੂੰ ਯਾਦ ਹੈ, ਇੱਕ ਵਾਰੀ ਇੱਕ ਸਿੰਘ ਚੰਡੀ ਦੀ ਵਾਰ ਦਾ ਪਾਠ ਕਰਦਾ, ਉਹ ਤਾਂ ਬਹੁਤਾ ਜ਼ਿਆਦਾ ਅਭਿਆਸੀ ਹੈ, ਕਾਫੀ ਪਾਠ, ਪਰ ਉਹ ਤੁਸੀਂ ਨਹੀਂ ਦੇਖਾ ਦੇਖੀ ਨਹੀਂ ਸੁਣ ਕੇ ਨਹੀਂ ਕਰਨੇ ਹੈ, ਉਹਨਾਂ ਦੀ ਮਰਿਆਦਾ ਬਹੁਤ ਹੁੰਦੀ ਹੈ। ਉਹ ਤਾਂ ਨਿਹੰਗ ਸਿੰਘ ਹੈ, ਕਹਿਣ ਲੱਗਿਆ ਮੇਰੀ ਭਰਜਾਈ ਨੂੰ ਮਰਿਆ ਬਹੁਤ ਸਾਲ ਹੋ ਗਏ ਸੀ, ਅਚਾਨਕ ਇੱਕ ਦਿਨ ਸਾਹਮਣੇ ਆ ਗਈ ਚੰਡੀ ਦੀ ਵਾਰ ਕਰਦਿਆਂ। ਕਹਿੰਦੇ ਬਸ ਸਾਹਮਣੇ ਆਉਣ ਦੀ ਦੇਰ ਸੀ, ਉਸੇ ਵਕਤ ਹੀ ਪ੍ਰਕਾਸ਼ ਹੋ ਗਿਆ, ਉੱਥੇ ਮੁਕਤ ਹੋ ਗਈ। ਫੇਰ ਨਾ ਜੁਨੀ ਆਇਆ ਜਿਹਨੇ ਗਾਇਆ। ਹੁਣ ਆਮ ਲੋਕ ਇਹਨਾਂ ਗੱਲਾਂ ਤੇ ਯਕੀਨ ਨਹੀਂ ਕਰਦੇ, ਇਸ ਕਰਕੇ ਪਟਾਰੀ ਬੰਦ ਹੀ ਠੀਕ ਰਹਿੰਦੀ ਹੈ। ਇੰਨੀ ਕੁ ਗੱਲ ਨਾਲ ਹੀ ਕਈਆਂ ਨੂੰ ਤਕਲੀਫ ਹੋ ਜਾਣੀ ਹੈ ਵੀ ਇਹ ਗੱਲ ਕਿਵੇਂ ਹੋ ਸਕਦੀ ਹੈ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਗੁਪਤ ਰੂਪ ਵਿੱਚ ਮਹਾਰਾਜ 10ਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀਆਂ ਨੇ। ਤੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਪਜੀ ਸੇਵਨ ਪ੍ਰੀਤ ਸੋ ਜਾਹੀ ਮਮ ਸਮੀਪ ਪ੍ਰਾਪਤ ਹੋਏ ਤਾਂ ਹੀ। ਜਪਜੀ ਸਾਹਿਬ ਦਾ ਪਾਠ ਜਿਹੜਾ ਬੰਦਾ ਪਿਆਰ ਨਾਲ ਕਰਦਾ ਹੈ, ਜਪਜੀ ਸਾਹਿਬ ਕਰਦਿਆਂ ਕਰਦਿਆਂ ਉਹ ਮੇਰੇ ਕੋਲ, ਮੈਂ ਉਹਦੇ ਕੋਲ, ਅਸੀਂ ਇੱਕੋ ਹੀ ਹੋ ਜਾਂਦੇ ਹਾਂ। ਜਦੋਂ ਸਰੀਰ ਛੱਡ ਕੇ ਵੀ ਆਉਣਾ ਸੱਚਖੰਡ ਚ, ਮੇਰੇ ਕੋਲ ਨਿਵਾਸ ਕਰੇਗਾ। ਧਰ ਹੈ ਕਾਮਨਾ ਪੜ ਹੈ ਇੱਕ ਮਨ, ਹੋਏ ਸੰਪੂਰਨ ਤੇ ਕੀ ਤਛਿਨ। ਇੱਕ ਮਨ ਹੋ ਕੇ ਜਪਜੀ ਸਾਹਿਬ ਦਾ ਪਾਠ ਪ੍ਰੀਤੀ ਨਾਲ ਕਰੇ ਨਾ, ਕੋਈ ਵੀ ਇੱਛਾ ਰੱਖ ਕੇ ਕਰੇ, ਸਤਿਗੁਰੂ ਕਹਿੰਦੇ ਉਹਦੀ ਇੱਛਾ ਸੰਪੂਰਨ ਹੋ ਜਾਂਦੀ ਹੈ। ਜੰਤਰ ਮੰਤਰ ਪੁੰਨ ਤੰਤਰ ਮਹਾਨਾ, ਭੂਤ ਜੇ ਪ੍ਰੇਤ ਦੈਂਤ ਬਲਵਾਨਾ, ਤੇ ਸਮੀਪ ਨੈ ਆਵੈ ਕੋਈ, ਪਠਨ ਪ੍ਰੀਤ ਨਿਤ ਨਰ ਜੇ ਹੋਈ। ਜਿਹੜਾ ਬੰਦਾ ਰੋਜ਼ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਬਹੁਤ ਜ਼ਿਆਦਾ, ਆਹ ਜਿਹੜੇ ਆਮ ਤੌਰ ਤੇ ਲੋਕ ਕਹਿੰਦੇ ਮੇਰੇ ਤੇ ਆਹ ਅਸਰ ਹੋ ਗਿਆ, ਜੰਤਰ ਮੰਤਰ ਤੰਤਰ ਭੂਤ ਪ੍ਰੇਤ ਫਲਾਨਾ ਢਿਮਕਾ, ਇਹ ਗੱਲਾਂ ਸਾਰੀਆਂ ਪਰੇ ਹੋ ਜਾਂਦੀਆਂ। ਇਹ ਚੀਜ਼ਾਂ ਵਰਤੀਆਂ ਹੋਈਆਂ, ਮੈਂ ਜਪਜੀ ਸਾਹਿਬ ਦੀ ਕਥਾ ਚ ਸੁਣਾਇਆ ਵੀ ਹੋਇਆ ਵੀ ਉਹ ਜਿਹੜਾ ਸਿੰਘ ਸੀ ਜਿਹਨੇ ਰਾਤ ਭਰ ਬੈਠ ਕੇ ਫਿਰ ਅਭਿਆਸ ਕੀਤਾ ਸੀ, ਉਹਦੇ ਨੇੜੇ ਕਾਫੀ ਸਾਖੀ ਸੁਣਾਈ ਹੋਈ ਆ। ਉਦੋਂ ਤਾਂ ਮੈਂ ਨਾਂ ਨਹੀਂ ਲਿਆ, ਮਹਾਂਪੁਰਖ ਕਹਿੰਦੇ ਮੇਰਾ ਨਾਂ ਨਾ ਲਏ। ਸੋ ਇਸ ਕਰਕੇ ਜਾਣ ਲਓ ਵੀ ਇਹ ਸੰਤਾਂ ਦੀ ਹੀ ਗੱਲ ਹੈ। ਇਸ ਕਰਕੇ ਜਪਜੀ ਸਾਹਿਬ ਦੇ ਪਾਠ ਦਾ ਮਹਾਤਮਾ ਔਰ ਸ਼ਕਤੀ ਰੱਬ ਹੀ ਜਾਣਦਾ। ਬਸ ਗੁਰੂ ਅੰਗਦ ਦੇਵ ਜੀ ਨੇ ਬਚਨ ਕੀਤਾ ਸੀ ਕਿ ਜਦੋਂ ਮਹਾਰਾਜ ਆਪ ਜੀ ਹੁਣ ਸੰਸਾਰ ਚੋਂ ਅਲੋਪ ਹੋ ਗਏ, ਫਿਰ ਤੁਹਾਡਾ ਦਰਸ਼ਨ ਕਿਵੇਂ ਹੋਵੇਗਾ। ਮਹਾਰਾਜ ਕਹਿਣ ਲੱਗੇ ਜਪਜੀ ਸਾਹਿਬ ਹੀ ਮੇਰਾ ਦਰਸ਼ਨ ਹੈ, ਜਿਉਂ ਜਿਉਂ ਜਪਜੀ ਸਾਹਿਬ ਪੜ੍ਹੋਗੇ ਤਿਉਂ ਤਿਉਂ ਇਹ ਮੇਰਾ ਸਰੂਪ ਹੀ ਹੈ ਸਾਰਾ। ਇਸ ਕਰਕੇ ਜਪਜੀ ਸਾਹਿਬ ਗੁਰੂ ਨਾਨਕ ਸਰੂਪ, ਮੂਲ ਮੰਤਰ ਅਕਾਲ ਸਰੂਪ, ਜਿਨ੍ਹਾਂ ਜਿਵੇਂ ਜਿਵੇਂ ਦਰਸ਼ਨ ਕਰਨੇ ਨੇ ਉਵੇਂ ਉਵੇਂ ਕਰ ਸਕਦਾ। ਮਾਨੁਖ ਦੇਹ ਜੀਵ ਜਿਨ ਪਾਈ, ਜਪ ਵਿਹੀਨ ਹਵੇ ਬਾਦ ਗਵਾਈ। ਮਨੁੱਖਾ ਦੇਹੀ ਦੀ ਪ੍ਰਾਪਤੀ ਜਿਨ੍ਹਾਂ ਨੇ ਕਰ ਲਈ ਔਰ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ, ਉਹਨੇ ਸਾਹਮਣੋਂ ਆਪਣੀ ਜ਼ਿੰਦਗੀ ਬੇਅਰਥ ਗਵਾ ਲਈ। ਸਿੱਖਣ ਯੋਗ ਮੰਤਰ ਗੁਰ ਕੇਰਾ, ਇਤ ਉਤ ਨਿਤ ਸੁਖ ਦੇਤ ਕਨੇਰਾ। ਇਹ ਗੁਰਸਿੱਖਾਂ ਨੂੰ ਗੁਰਾਂ ਨੇ ਮਾਲਾ ਮੰਤਰ ਬਖਸ਼ਿਸ਼ ਕੀਤਾ ਹੈ, ਇੱਥੇ ਅਤੇ ਉੱਥੇ ਲੋਕ ਅਤੇ ਪ੍ਰਲੋਕ ਦੇ ਵਿੱਚ ਬਹੁਤ ਸੁਖ ਮਿਲਦਾ ਇਹਦੇ ਨਾਲ। ਹੋਏ ਸਿੱਖ ਜਪ ਕੰਠ ਨਾ ਕੀਨੋ, ਨਾਉ ਤਰੀਕ ਵੇਖ ਧਰ ਲੀਨੋ। ਹੁਣ ਸਿੱਖ ਬਣ ਗਿਆ, ਭੇਖ ਧਾਰ ਲਿਆ ਸਿੱਖੀ ਵਾਲਾ, ਜਪਜੀ ਕੰਠ ਨਾ ਕੀਤਾ ਫਾਇਦਾ ਕੀ। ਇਸ ਤੇ ਔਰ ਨਾ ਕੋਬਿਦ ਉੱਚੀ, ਜਪ ਸੇਵਨ ਇੱਕ ਮਨ ਹੋਏ ਸੁੱਚੀ। ਦੁਨੀਆਂ ਦੇ ਅੰਦਰ ਕੋਈ ਪੁੱਛੀ ਜਾਵੇ ਕੋਈ ਤਰੀਕਾ, ਕੋਈ ਵਿਧੀ, ਕੁਛ ਵੀ ਨਹੀਂ ਇਸ ਤੋਂ ਵੱਡਾ ਹੋਰ। ਜਪਜੀ ਸਾਹਿਬ ਦੇ ਪਾਠਾਂ ਵਿੱਚ ਇੰਨੀ ਸਮਰੱਥਾ ਜ਼ੁਬਾਨ ਤੇ ਹੀ ਆ ਜਾਂਦੀ ਹੈ ਕਿ ਸੰਭਾਲਣੀ ਔਖੀ ਹੋ ਜਾਂਦੀ ਇਨਸਾਨ ਨੂੰ। ਜਿਵੇਂ ਮਹਾਂਪੁਰਖਾਂ ਦਾ ਭਰਾ ਉਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡ ਹੀ ਬਾਣੀ ਪੜ੍ਹਿਆ ਕਰਦੇ ਸੀ ਜਪਜੀ ਸਾਹਿਬ ਦੇ ਪਾਠ, ਕਹਿੰਦੇ ਮੇਰਾ ਭਰਾ ਮੈਨੂੰ ਕੋਈ ਗੱਲ ਕਹਿਣ ਲੱਗਿਆ ਬੁਲਾਉਂਦਾ ਤੇ ਮੈਂ ਪਾਠ ਕਰਦਾ ਵਿੱਚ ਬੋਲਿਆ ਨਾ, ਕਹਿੰਦਾ ਕਿਵੇਂ ਆਫ ਰਿਹਾ ਬਾਣੀ ਪੜ੍ਹ ਪੜ੍ਹ। ਕਹਿੰਦੇ ਮੈਂ ਤਾਂ ਕੁਛ ਵੀ ਨਾ ਬੋਲਿਆ। ਥੋੜ੍ਹੀ ਦੇਰ ਬਾਅਦ ਉਹਨਾਂ ਦਾ ਮੁੰਡਾ ਭੱਜਿਆ ਆਇਆ, ਕਹਿੰਦਾ ਚਾਚਾ ਜੀ ਬਾਪੂ ਜੀ ਨੂੰ ਤਾਂ ਅਫਰੇਵਾਂ ਹੋ ਗਿਆ। ਕਹਿੰਦੇ ਫੇਰ? ਕਹਿੰਦੇ ਉਹ ਤਾਂ ਬੜੀਆਂ ਚੀਕਾਂ ਮਾਰ ਰਹੇ, ਚਲੋ ਦੇਖੋ ਚੱਲ ਕੇ। ਫਿਰ ਹੱਥ ਜੋੜ ਕੇ ਕਹਿੰਦਾ ਜਰਨੈਲ ਸਿੰਘ ਮੈਨੂੰ ਮਾਫ਼ੀ ਦੇ ਦੇ, ਮੈਂ ਤੈਨੂੰ ਪੁੱਠਾ ਬੋਲਿਆ। ਮਹਾਂਪੁਰਖ ਹੱਸ ਕੇ ਕਹਿੰਦੇ ਮੈਨੂੰ ਨਹੀਂ ਬੋਲਿਆ, ਤੂੰ ਬਾਣੀ ਨੂੰ ਪੁੱਠਾ ਬੋਲਿਆ। ਕਹਿੰਦੇ ਚੱਲ ਹੁਣ ਦੇਗ ਬਣਾਓ। ਫਿਰ ਦੇਗ ਬਣਾਈ, ਜਿਹੜਾ ਪਿੰਡ ਗੁਰਦੁਆਰਾ ਕਹਿੰਦੇ ਫਿਰ ਉੱਥੇ ਲੈ ਕੇ ਗਏ ਫੜ ਕੇ। ਉੱਥੇ ਜਾ ਕੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਇਹਨੇ ਬਾਣੀ ਦੇ ਵਿਰੁੱਧ ਬੋਲਿਆ, ਇਹਨੂੰ ਸਜ਼ਾ ਤੁਸੀਂ ਦੇਤੀ, ਹੁਣ ਮਾਫ਼ ਕਰ ਦਿਓ। ਕਹਿੰਦੇ ਫਿਰ ਉਹਦਾ ਫਰੇਮਾ ਹਟਿਆ। ਸੋ ਇਸ ਕਰਕੇ ਮਹਾਂਪੁਰਖਾਂ ਦੀ ਜ਼ਬਾਨ ਦੇ ਉੱਤੇ ਤਾਂ ਬਸ ਜੋ ਬਚਨ ਆ ਜਾਂਦਾ ਸੀ ਸਿਰੇ ਹੀ ਲੱਗ ਜਾਂਦਾ ਸੀ। ਇਹ ਸਭ ਜਪਜੀ ਸਾਹਿਬ ਦੀ ਮਿਹਰਬਾਨੀ ਹੈ। ਸਾਰੇ ਸੰਤ ਮਹਾਤਮਾ ਜਪਜੀ ਸਾਹਿਬ ਦੇ ਤਾਈਓ ਬਹੁਤ ਪਾਠ ਕਰਦੇ, ਬ੍ਰਹਮ ਗਿਆਨ ਦਾ ਦਾਤਾ ਹੈ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ, ਕਾਮ ਧੇਨ ਚਿੰਤਾ ਮਨ ਸੁਰ ਤਰ ਕਰ ਨਾ ਸਕੈ ਆਦਿ ਤਿਲ ਸਮਸਰ। ਕਿੱਡੀ ਵੱਡੀ ਹੁਣ ਕਾਮ ਧੇਨ ਨੂੰ ਵੱਡੀ ਮੰਨਦੇ ਲੋਕ, ਗਊ ਹੈ ਉਹਦੇ ਕੋਲ ਕੋਈ ਇੱਛਾ ਕਰੇ, ਚਿੰਤਾ ਮਣੀ ਹੈ, ਕਲਪ ਬ੍ਰਿਛ ਹੈ। ਕਹਿੰਦੇ ਇਹ ਤਿੰਨੇ ਵਿਚਾਰੇ ਕੀ ਚੀਜ਼ ਹੈ? ਜਪਜੀ ਸਾਹਿਬ ਦੇ ਬਰਾਬਰ ਤਾਂ ਅੱਧੇ ਤਿਲ ਜਿੰਨੀ ਵੀ ਸਮਰੱਥਾ ਨਹੀਂ ਹੈ ਇਹਨਾਂ ਦੀ। ਜਪ ਜੀ ਸੇਵ ਕਟੈ ਜਮ ਫਾਸੀ ਬਹੁਰ ਮਿਲ ਹੈ ਪਦਵੀ ਅਭਿਨਾਸੀ। ਜਪਜੀ ਸਾਹਿਬ ਦਾ ਪਾਠ ਕਰਨ ਨਾਲ ਜਪਜੀ ਪੜ੍ਹ ਕੇ ਜਮਦੂਤਾਂ ਤੋਂ ਛੁਟਕਾਰਾ ਮਿਲਦਾ ਹੈ ਤੇ ਮੁੜ ਕੇ ਅਭਿਨਾਸੀ ਪਦਵੀ ਮਿਲ ਜਾਂਦੀ। ਬ੍ਰਹਮ ਗਿਆਨ ਬਹੁਰ ਮਿਲੈ ਪਦਵੀ ਅਭਿਨਾਸੀ, ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੈ ਪਛਾਨੀ। ਅਸ ਸੰਜੋਗ ਚਹਿਤ ਹੈ ਸੋਈ ਤੁਮ ਕਹੋ ਤੋ ਸਭ ਪ੍ਰਾਪਤ ਹੋਈ। ਸੋ ਇਸ ਤਰ੍ਹਾਂ ਦਾ ਜੇ ਸੰਜੋਗ ਚਾਹੁੰਦਾ ਉਹਨੂੰ ਸਾਰਾ ਕੁਝ ਪ੍ਰਾਪਤ ਹੁੰਦਾ। ਮਹਾਰਾਜ ਕਹਿੰਦੇ ਤੁਹਾਨੂੰ ਤਾਂ ਸਭ ਕੁਝ ਪ੍ਰਾਪਤ ਹੋਵੇਗਾ ਹੀ। ਗੁਰੂ ਅੰਗਦ ਦੇਵ ਮਹਾਰਾਜ ਨੂੰ ਕਹਿਣ ਲੱਗੇ, ਬਾਰ ਬਾਰ ਕਿਆ ਕਹੋਂ ਬਣਾਈ ਹਵੈ ਜਬ ਅੰਤ ਸਮਾਂ ਦੁਖਦਾਈ। ਕਹਿੰਦੇ ਮੈਂ ਬਾਰ ਬਾਰ ਹੁਣ ਕੀ ਬਚਨ ਕਹਾਂ? ਗੁਰੂ ਨਾਨਕ ਦੇਵ ਜੀ ਕਹਿੰਦੇ ਜਦੋਂ ਬੰਦੇ ਦਾ ਅੰਤ ਦਾ ਸਮਾਂ ਆਉਂਦਾ ਬਹੁਤ ਦੁਖੀ ਹੁੰਦਾ ਉਦੋਂ, ਤੇ ਜਿਨ ਪਛਤਾਵਾ ਮਲ ਹੱਥ। ਬੰਦਾ ਮਰਨ ਲੱਗਿਆ ਹੱਥ ਮਲਦਾ, ਪਛਤਾਉਂਦਾ ਵੀ ਮੈਂ ਸਾਰੀ ਜ਼ਿੰਦਗੀ ਵਿੱਚ ਅੱਜ ਦਾ ਕੰਮ ਨਾ ਕੀਤਾ। ਹਮ ਕਿਉਂ ਖੋਇਓ ਜਨਮਾ ਕਾਥਾ, ਕਿਉਂ ਮੈਂ ਜਨਮ ਬੇਕਾਰ ਗਵਾ ਲਿਆ। ਨਰ ਤਨ ਦੁਰਲੱਭ ਇੱਕ ਇਹ ਪਾਇਓ, ਹੁਣ ਸਤਿਗੁਰ ਸਿੱਖ ਬੇਖ ਬਣਾਇਓ। ਦੁਰਲੱਭ ਸਰੀਰ ਮਸਾਂ ਮਿਲਿਆ ਸੀ, ਫਿਰ ਸਤਿਗੁਰੂ ਦਾ ਭੇਸ ਬਣਾ ਲਿਆ ਮੈਂ ਭਾਵ ਸਿੱਖ ਦਾ, ਜੋ ਸਤਿਗੁਰ ਨੇ ਮੈਨੂੰ ਦਿੱਤਾ ਸੀ ਸਿੱਖੀ ਦਾ ਬਾਣਾ। ਮੈਂ ਗਲਤੀ ਕੀਤੀ, ਮੈਂ ਜਪਜੀ ਸਾਹਿਬ ਕਿਉਂ ਨਾ ਪੜਿਆ? ਪਛਤਾਉਂਦਾ ਬਹੁਤ। ਜਪਜੀ ਸਾਹਿਬ ਦੀ ਪਹਿਲੀ ਕਥਾ ਚ ਦੱਸਿਆ ਵੀ ਹੋਇਆ, ਕਿਸੇ ਬੰਦੇ ਦੀ ਜਾਨ ਨਹੀਂ ਨਿਕਲਦੀ, ਬਹੁਤ ਤੜਫਦਾ ਸੀ, ਬੜਾ ਔਖਾ ਸੀ। ਫਿਰ ਜਪਜੀ ਸਾਹਿਬ ਦਾ ਪਾਠ ਕਰਕੇ ਜਲ ਛਕਾਇਆ ਤਾਂ ਚਲਿਆ ਗਿਆ। ਫਿਰ ਕਈ ਚੀਜ਼ਾਂ ਆ ਜਾਂਦੀਆਂ ਜਪਜੀ ਸਾਹਿਬ ਦੇ ਪਾਠ ਦੀਆਂ, ਆਪਣੀਆਂ ਅੱਖਾਂ ਨਾਲ ਬਹੁਤ ਕੁਝ ਦੇਖਿਆ ਹੋਇਆ। ਅੱਠਵੇਂ ਪਾਤਸ਼ਾਹ ਵੇਲੇ, ਸੋ ਜਦੋਂ ਬਹਾਦਰ ਸ਼ਾਹ ਨੇ ਪੈਦਾ ਹੋਣਾ ਸੀ ਦਿੱਲੀ, ਉਦੋਂ ਵੀ ਇਹੀ ਹਾਲ ਸੀ। ਕਹਿੰਦੇ ਬਹੁਤ ਜ਼ਿਆਦਾ ਦੁਖੀ ਹੈ ਔਰੰਗਜ਼ੇਬ ਦੀ ਬੇਗਮ, ਮਰ ਜਾਏਗੀ ਮਹਾਰਾਜ, ਉਹਦੀ ਬੇਨਤੀ ਹੈ ਤੁਸੀਂ ਕਿਰਪਾ ਕਰੋ। ਗੁਰਾਂ ਨੇ ਉਹ ਜਪਜੀ ਸਾਹਿਬ ਦਾ ਪਾਠ ਕਰਕੇ ਜਲ ਭੇਜ ਦਿੱਤਾ, ਪੀਂਦਿਆਂ ਸਾਰ ਹੀ ਬਹਾਦਰ ਸ਼ਾਹ ਨੇ ਜਨਮ ਲਿਆ। ਤੀਜੋ ਕਲਯੁਗ ਕੋ ਹੈ ਕਾਲਾ, ਥੋੜੀ ਸੇਵਾ ਮੈਂ ਹੋਏ ਦਯਾਲਾ। ਤੀਜੀ ਚੀਜ਼ ਇਹ ਹੈ, ਕਲਯੁਗ ਦਾ ਸਮਾਂ ਹੈ, ਇੰਨੀ ਸੇਵਾ ਲੋਕਾਂ ਨੇ ਕਰ ਨਹੀਂ ਸਕਣੀ, ਥੋੜੀ ਜਿਹੀ ਸੇਵਾ ਵਿੱਚ ਹੀ ਮਹਾਰਾਜ ਦਿਆਲ ਹੋ ਜਾ ਕਰਨਗੇ ਕਲਯੁਗ ਦੇ ਵਿੱਚ। ਜਿਵੇਂ ਦਸਵੇਂ ਪਾਤਸ਼ਾਹ ਨੇ ਸ੍ਰੀ ਅਨੰਦਪੁਰ ਸਾਹਿਬ ਕਿਹਾ ਸੀ, ਅਸੀਂ ਖਾਲਸੇ ਨੂੰ ਇਹ ਗਿਫਟ ਦਿੱਤੀ, ਇੱਕ ਖਾਸ ਤੋਹਫਾ ਦਿੱਤਾ, ਜਿਹੜੀ ਮਹਾਰਾਜ ਨੇ ਆਪ ਬਾਣੀ ਲਿਖੀ ਹੈ, ਦਸਮ ਦੀ ਬਾਣੀ, ਵੀ ਜੇ ਬਹੁਤੀ ਨਾ ਪੜ੍ਹੂ, ਜੇ ਦਸ ਮਿੰਟ ਵੀ ਕੋਈ ਪੜ੍ਹ ਲਿਆ ਕਰੂ ਨਾ ਤਾਂ ਉਹਦੀ ਵੀ ਕਲਿਆਣ ਹੋ ਜਾਏਗੀ। ਐਸ ਸਮੇਂ ਤੇ ਜੋ ਚੁੱਕ ਜਾਈ ਚੜ੍ਹ ਕਰ ਮੇਰ ਰਸਾ ਤਲ ਪਾਈ। ਇਹੋ ਜਿਹੇ ਸਮੇਂ ਤੋਂ ਜਿਹੜਾ ਚੁੱਕ ਜਾਏਗਾ, ਭੁੱਲ ਜਾਏਗਾ, ਗਲਤੀ ਕਰ ਜਾਏਗਾ, ਮਨੁੱਖਾ ਜਨਮ ਪਾ ਕੇ ਬਾਣੀ ਨਹੀਂ ਪੜ੍ਹੇਗਾ, ਉਹ ਤਾਂ ਮਨ ਨੂੰ ਸੁਮੇਰ ਪਰਬਤ ਤੇ ਚੜ੍ਹ ਕੇ ਥੱਲੇ ਪਤਾਲ ਚ ਡਿੱਗ ਪਿਆ। ਜਪ ਜੀ ਕੰਠ ਨਿਤਾ ਪ੍ਰਤ ਰਟੈ ਜਨਮ ਜਨਮ ਕੇ ਕਲ ਮਲ ਕਟੈ। ਜਪਜੀ ਸਾਹਿਬ ਕੰਠ ਰੋਜ਼ ਕਰੇ, ਔਰ ਕੰਠ ਕਰਕੇ ਨਿਤਾ ਪ੍ਰਤੀ ਰਟੈ, ਪੜ੍ਹਦਾ ਰਹੇ ਇਹਨੂੰ। ਹੁਣ ਆਪਾਂ ਪੜ੍ਹਦੇ ਨਹੀਂ ਨਾ, ਹਾਂ ਟਾਈਮ ਉੱਧਰ ਦੇ ਪਾਸੇ ਘੱਟ ਕੱਢਦੇ ਹਾਂ, ਨਹੀਂ ਤਾਂ ਜਪਜੀ ਸਾਹਿਬ ਦਾ ਪਾਠ, ਇੱਥੇ ਨਿਊ ਜਰਸੀ ਸਿੰਘ ਰਹਿੰਦੇ ਆ ਇੱਕ, ਉਹਨਾਂ ਨੇ ਇਹ ਗੱਲ ਮੰਨ ਕੇ ਜਪਜੀ ਸਾਹਿਬ ਦੀ ਕਥਾ ਚੋਂ ਕਿ ਹੌਲੀ ਹੌਲੀ ਕੰਨਾਂ ਨਾਲ ਸੁਣ ਕੇ ਜਪਜੀ ਸਾਹਿਬ ਪੜ੍ਹਨਾ ਚਾਹੀਦਾ, ਸ਼ੁਰੂ ਕਰ ਦਿੱਤਾ। ਸਾਰੀ ਰਾਤ ਉਹਨਾਂ ਨੇ ਬੈਠ ਕੇ ਪਾਠ ਕਰੀ ਜਾਣਾ, 25 ਪਾਠ ਸਾਰੀ ਰਾਤ ਕਰਦੇ ਨੇ। ਮਹਾਰਾਜ ਦੀ ਕਿਰਪਾ ਹੋਈ, 3 ਮਹੀਨਿਆਂ ਬਾਅਦ ਹੀ ਬਖਸ਼ਿਸ਼ ਹੋ ਗਈ ਉਹਨਾਂ ਤੇ, 6 ਮਹੀਨਿਆਂ ਚ ਹੋਰ। ਅੱਜ ਬਹੁਤ ਮਹਾਰਾਜ ਦੀ ਕਿਰਪਾ ਉਹਨਾਂ ਤੇ। ਇਹ ਬਾਣੀ ਜਦੋਂ ਆਪਾਂ ਬਹਿ ਕੇ ਪਿਆਰ ਨਾਲ ਕੰਨਾਂ ਵਿੱਚ ਬਾਣੀ ਨੂੰ ਸੁਣੀ ਜਾਈਏ, ਹੌਲੀ ਹੌਲੀ ਧੀਰਜ ਨਾਲ, ਸਹਿਜ ਨਾਲ। ਇਹ ਤਾਂ ਨਹੀਂ ਕਿ ਸਾਰੇ ਬੰਦੇ ਹੀ ਬੀਜੀ ਨੇ ਇੱਥੇ, ਕਈ ਬਜ਼ੁਰਗਾਂ ਕੋਲ ਬਹੁਤ ਟਾਈਮ ਹੈ, ਕਈਆਂ ਕੋਲ ਹੈ, ਉਹ ਖਾਲੀ ਬੈਠੇ ਰਹਿੰਦੇ। ਫਿਰ ਆਮ ਤੌਰ 'ਤੇ ਦੇਖਿਆ ਸੀ ਕੈਨੇਡਾ ਦੇ ਵਿੱਚ ਵੀ ਪਾਰਕਾਂ 'ਚ ਤਾਂ ਅਸੀਂ ਖੇਡੀ ਜਾਂਦੇ, ਹੋਰ ਨਹੀਂ ਜੇ, ਹੋਰ ਕੋਈ ਕੰਮ ਨਹੀਂ। ਉਹਨਾਂ ਨੂੰ ਇਹ ਨਹੀਂ ਕਿ ਅਸੀਂ ਜਪਜੀ ਸਾਹਿਬ ਦੇ 25-25 ਪਾਠ ਕਰ ਲਈਏ, ਜ਼ਿੰਦਗੀ ਆਪਣੀ ਬਰਬਾਦ ਹੋਣੋਂ ਬਚਾ ਲਈਏ। ਕਹਿਣਗੇ ਸਾਡੇ ਤੋਂ ਬੁੜੇ ਹੋ ਗਏ, ਹੁਣ ਪੜ੍ਹਿਆ ਨਹੀਂ ਜਾਂਦਾ। ਪਹਿਲਾਂ ਕਹਿੰਦੇ ਸੀ ਜਵਾਨੀਆਂ ਖਾ ਪੀ ਲਈਏ, ਜੇ ਉਹ ਚਾਹੁਣ ਤਾਂ ਪਾਰਕ ਦੇ ਵਿੱਚ ਇੱਕ ਟੇਪ ਰਿਕਾਰਡ ਲੈ ਲੈਣ, ਲੈ ਕੇ ਜਾਂ ਕੋਈ ਮਸ਼ੀਨ ਦੂਜੀ ਮਿਲ ਜਾਂਦੀ ਆ, ਉਹਦੇ 'ਚ ਜਪਜੀ ਸਾਹਿਬ ਦਾ ਪਾਠ ਚੱਲੇ, ਫੇਰ ਚੱਲੇ, ਫੇਰ ਚੱਲੇ, ਉਹ ਸਾਰੇ ਬਜ਼ੁਰਗ ਬਹਿ ਕੇ ਪਾਠ ਸੁਣਨ, ਤਾਂ ਕਿਉਂ ਨਹੀਂ ਭਲਾ ਹੋਏਗਾ ਉਹਨਾਂ ਦਾ। ਪਰ ਇਹ ਵੀ ਦੇਖਿਆ ਜਾਂਦਾ ਕਿ ਜਿਹਨੇ ਤਰਨਾ ਨਹੀਂ ਉਹਨੂੰ ਤਰਨਾ ਹੀ ਨਹੀਂ, ਜਿਹਨੇ ਡੁੱਬਣਾ ਉਹਨੇ ਡੁੱਬਣਾ ਹੀ ਆ, ਪਰ ਫਿਰ ਵੀ ਕੋਸ਼ਿਸ਼ ਕਰੇ ਮੈਂ ਨਿਕਲ ਜਾਵਾਂ ਇਹ ਸੰਸਾਰ ਸਾਗਰ ਚੋਂ। ਸਨੈ ਸਨੈ ਮਨ ਨਿਰਮਲ ਹੋਏ, ਗਤ ਪਾਵੈ ਪਵ ਬੰਧਨ ਖੋਏ। ਹੌਲੀ ਹੌਲੀ ਬੰਦੇ ਦਾ ਮਨ ਨਿਰਮਲ ਹੋ ਜਾਂਦਾ, ਕਲਿਆਣ ਪ੍ਰਾਪਤ ਕਰ ਲੈਂਦਾ, ਸੰਸਾਰ ਸਾਗਰ ਦੇ ਬੰਧਨ ਕੱਟੇ ਜਾਂਦੇ ਨੇ। ਸ਼ਬਦ ਅਭਿਆਸ ਕੀਓ ਨਰ ਜਾਹੀ, ਰਹਿਓ ਨਾ ਕਰਨੋ ਕ੍ਰਿਤ ਕਿਛ ਤਾਹੀ। ਜਿਹੜੇ ਬੰਦੇ ਨੇ ਸ਼ਬਦ ਦਾ ਅਭਿਆਸ ਕਰ ਲਿਆ, ਸ਼ਬਦ ਸਾਰਾ ਹੀ ਭਾਵ, ਸਾਰੀ ਗੁਰਬਾਣੀ ਸ਼ਬਦ, ਜਪਜੀ ਸਾਹਿਬ ਦਾ ਪਾਠ, ਹੋਰ ਸ਼ਬਦਾਂ ਦਾ ਅਭਿਆਸ, ਮੂਲ ਮੰਤਰ ਦਾ, ਗੁਰਮੰਤਰ ਦਾ, ਇਹ ਸਭ ਸ਼ਬਦ ਹੈ, ਉਹਨੂੰ ਹੋਰ ਕੋਈ ਕੰਮ ਕਰਨਾ ਬਾਕੀ ਨਹੀਂ। ਫਿਰ ਬਸ ਉਹਨੇ ਸਭ ਕੁਛ ਕਰ ਲਿਆ ਜਿਹਨੇ ਪਾਠ ਕਰ ਲਿਆ। ਆਪਾਂ ਕਹਿੰਦੇ ਹਾਂ ਪਾਠ ਤਾਂ ਬਾਅਦ 'ਚ ਕਰਾਂਗੇ, ਪਹਿਲਾਂ ਕੰਮ ਕਰ ਲਈਏ। ਮਹਾਰਾਜ ਕਹਿੰਦੇ ਪਹਿਲਾਂ ਪਾਠ ਕਰ ਲਓ, ਕੰਮ ਫੇਰ ਹੋ ਜਾਣਾ। ਪਾਠ ਕਰਕੇ ਕੰਮ ਕਰੋ ਤਾਂ ਕੰਮ ਛਿੰਨ 'ਚ ਹੋ ਜਾਂਦਾ, ਪਾਠ ਤੋਂ ਪਹਿਲਾਂ ਕੰਮ ਕਰੋ ਨਾ ਕੰਮ ਸਿਰੇ ਲੱਗਦਾ ਨਾ ਹੁੰਦਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਪਹਿਲਾਂ ਪਾਠ ਕਰਕੇ, ਅਰਦਾਸ ਕਰਕੇ ਆਪਣਾ ਕਾਰਜ ਕਰੀਏ ਤਾਂ ਫਿਰ ਕੰਮ ਸੁਖੱਲਾ ਹੁੰਦਾ। ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਦਾ ਜੋ ਸਾਰੀ ਸੰਗਤ ਨੂੰ ਦੱਸਿਆ ਕਿ ਮਹਾਰਾਜ ਜਪਜੀ ਸਾਹਿਬ ਦਾ ਕਿੰਨਾ ਕੁ ਸੰਗਤ ਲਈ ਮਹਾਤਮ ਹੈ, ਪੜ੍ਹਨ ਦਾ ਕੀ ਭਾਵ ਫਲ ਹੈ। ਮਹਾਰਾਜ ਕਹਿਣ ਲੱਗੇ 3 ਵਾਰ ਗੁਰ ਇਵ ਕਹੀ, ਇਹ ਜਪ ਰਤਨ ਅਮੋਲ। 10ਵੇਂ ਪਾਤਸ਼ਾਹ ਕਹਿਣ ਲੱਗੇ 3 ਵਾਰ ਗੁਰਾਂ ਨੇ ਕਿਹਾ ਇਹ ਅਮੋਲ ਰਤਨ ਹੈ, ਇਹ ਅਮੋਲ ਰਤਨ ਹੈ, ਇਹ ਅਮੋਲ ਰਤਨ ਹੈ। ਜਾਂ ਤੇ ਮੁਝ ਕੋ ਭੇਟਿਓ ਇਹੀ ਅੰਤ ਕੋ ਚੋਲ। ਜਪਜੀ ਸਾਹਿਬ ਤਾਂ ਮੈਨੂੰ ਮਾਨੋ ਇੱਕ ਚੋਲਾ ਮਿਲ ਗਿਆ ਖਾਣ ਨੂੰ, ਬਹੁਤ ਵਧੀਆ ਚੀਜ਼, ਜਿਵੇਂ ਹਰ ਕਾ ਨਾਮ ਊਹਾਂ ਸੰਗ ਤੋਸਾ, ਉਹੀ ਚੀਜ਼ ਹੈ ਚੋਲਾ। ਮਲਾ ਕੇ ਚੋਲਾ ਬਣਾਉਂਦੇ ਸੀ, ਰੋਟੀ ਆਦਿਕ ਚੂਰੀ ਜਿਵੇਂ ਬਣਾਉਂਦੇ ਆਪਾਂ, ਖੰਡ ਪਾ ਕੇ ਜਾਂ ਸ਼ੱਕਰ ਪਾ ਕੇ ਘਿਓ ਪਾ ਕੇ ਰੋਟੀ ਨੂੰ। ਇੱਕ ਓਂਕਾਰ ਕਹੋ ਪੁਨ ਸਤਿਗੁਰੂ ਪ੍ਰਸਾਦ, ਸਤਨਾਮ ਕਰਤਾ ਪੁਰਖ ਜਪਹਿ ਜਾਪ ਅਹਿਲਾਦ। ਇਹ ਜਿਹੜਾ ਮਹਾਰਾਜ ਕਹਿੰਦੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਪ੍ਰਸਾਦ ਜਪ ਆਦ ਸਾਜੂ ਆਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਜਪੇ ਜਾਪ ਤਨ ਤਾਪ ਖਪ ਆਰਬਲਾ ਵਧ ਜਾਏ। ਜਦੋਂ ਜਪਜੀ ਸਾਹਿਬ ਦਾ ਪਾਠ ਕਰਦਾ ਸਰੀਰ ਦੇ ਤਾਪ ਆਦਿ ਵਿਆਧੀ ਉਪਾਧੀ ਨਾਸ ਹੀ ਹੋ ਜਾਂਦੇ ਤੇ ਉਮਰ ਵੱਧ ਜਾਂਦੀ ਹੈ ਉਹਦੀ। ਕਰੇ ਕਾਮਨਾ ਜਥਾ ਔਰ ਤਥਾ ਜਾਪ ਤੇ ਪਾਏ। ਜਿਹੜੀ ਮਨ ਦੀ ਇੱਛਾ ਹੈ ਉਹ ਜਪਜੀ ਸਾਹਿਬ ਦੇ ਪਾਠਾਂ ਨਾਲ ਪੂਰੀ ਹੁੰਦੀ, ਸਤਿਗੁਰੂ ਦੀ ਕਿਰਪਾ ਹੁੰਦੀ ਹੈ। ਕਿਉਂਕਿ ਸਿੱਖ ਦਾ ਤਾਂ ਹੋਰ ਕੋਈ ਨਹੀਂ ਨਾ, ਸਿੱਖ ਨੇ ਤਾਂ ਗੁਰੂ ਨੂੰ ਮੰਨਣਾ, ਸ਼ਬਦ ਨੂੰ ਮੰਨਣਾ। ਇਸ ਕਰਕੇ ਸ਼ਬਦ ਨੇ ਹੀ ਸਾਡੇ ਕੰਮ ਕਰਨੇ ਨੇ, ਸਿੱਖ ਦੇ ਸਤਿਗੁਰ ਤੁਮਰੇ ਕਾਜ ਸਵਾਰੇ। ਤਾਂ ਮਹਾਰਾਜ ਕਹਿੰਦੇ ਨਾਰੀ ਸੁੱਤ ਕੇ ਕਾਰਨੇ ਅੱਖਰ ਜਾਂ ਪਰਦੈਨ, ਸਕਲ ਕਾਮ ਸਾਧਨ ਸਿਧੈ ਸਾਧਕ ਸੁੱਖ ਬਹੁ ਚੈਨ। ਵਿਆਹ ਸ਼ਾਦੀ ਆਦਿ ਕਰਾਉਣਾ ਪੁੱਤਰ ਦੇ ਵਾਸਤੇ, ਜਪਜੀ ਸਾਹਿਬ ਦੇ ਪਾਠ ਕਰੇ, ਕਿਸੇ ਵੀ ਕੰਮ ਲਈ ਕਰੇ, ਕਿਉਂਕਿ ਸੰਗਤ ਮਹਾਰਾਜ ਕੋਲ ਸਾਰੇ ਤਰ੍ਹਾਂ ਦੀ ਆਉਂਦੀ। ਮਹਾਰਾਜ ਸਾਡਾ ਆਹ ਕੰਮ ਨਹੀਂ ਬਣਦਾ, ਕਿਰਪਾ ਕਰੋ ਆਹ ਕੰਮ ਨਹੀਂ ਬਣਦਾ, ਸਤਿਗੁਰੂ ਦਾ ਇੱਕ ਤਰੀਕਾ ਸੀ ਕਿ ਜੇ ਗੁਰਬਾਣੀ ਨਾਲ ਜੁੜ ਗਿਆ, ਗੁਰਬਾਣੀ ਅੰਦਰ ਇੱਕ ਫਰਮਾਨ ਹੈ, ਆਪਣੇ ਲੋਭ ਕੋ ਕੀਨੋ ਮੀਤ, ਜਿਨ੍ਹਾਂ ਨੇ ਰੱਬ ਨੂੰ ਆਪਣੇ ਲੋਭ ਵਾਸਤੇ ਵੀ ਮਿੱਤਰ ਬਣਾ ਲਿਆ ਨਾ, ਮਹਾਰਾਜ ਕਹਿੰਦੇ ਉਹਨਾਂ ਨੂੰ ਸਾਰਾ ਕੁਛ ਹੀ ਮਿਲ ਜਾਂਦਾ, ਕਿਉਂਕਿ ਉਹ ਚੀਜ਼ ਤਾਂ ਰੱਬ ਜੀ ਨੇ ਦੇ ਹੀ ਦੇਣੀ, ਪਰ ਜੁੜ ਗਿਆ ਰੱਬ ਨਾਲ, ਇਸ ਕਰਕੇ ਉਹ ਤਰ ਗਿਆ। ਆਪ ਸੁਣੀਏ ਇੱਕ ਜਪ ਪੜੈ ਸਤਿਗੁਰ ਸਿੱਖ ਕੇ ਸੰਗ। ਜੇ ਇੱਕ ਜਪਜੀ ਸਾਹਿਬ ਦਾ ਪਾਠ ਕਰਦਾ ਸਤਿਗੁਰ ਦੇ ਨਾਲ, ਭੁਗਤ ਮੁਕਤ ਬਖਸ਼ੀ ਗੁਰੂ ਦਰਗਹਿ ਜਾਹੇ ਨਿਸੰਗ, ਭੁਗਤੀਆਂ ਮੁਕਤੀਆਂ ਸਾਰੀਆਂ ਬਖਸ਼ਿਸ਼ ਕਰਦੇ। ਜਪਜੀ ਸਾਹਿਬ ਦਾ ਕਈ ਕਹਿੰਦੇ ਇੱਕੋ ਹੀ ਪਾਠ ਕਰਨਾ ਚਾਹੀਦਾ, ਫਿਰ ਇੱਕ ਪਾਠ ਬਹੁਤ ਪਿਆਰ ਨਾਲ ਕਰੇ ਦੋ ਘੰਟੇ ਚ, ਗੱਲ ਤਾਂ ਦੋ ਘੰਟਿਆਂ ਦੀ ਹੈ, ਦੋ ਘੰਟੇ ਕਰ ਲਓ ਆਰਾਮ ਨਾਲ। ਜਿਵੇਂ ਕੋਈ ਮਹਾਤਮਾ ਬਾਰੇ ਪਹਿਲਾਂ ਵੀ ਦੱਸਿਆ ਸੀ, ਉਹ ਜਪਜੀ ਸਾਹਿਬ ਸਵੇਰੇ ਸ਼ੁਰੂ ਕਰਦੇ 2 ਵਜੇ, ਰਾਤ ਨੂੰ ਜਾ ਕੇ ਭੋਗ ਪਾਉਂਦੇ ਇੱਕੋ ਪਾਠ ਦਾ। ਉਹਨੇ ਇੱਕ ਪੰਕਤੀ ਨੂੰ ਪੜ੍ਹੀ ਜਾਣਾ, ਫਿਰ ਹਿਰਦੇ ਚ ਵਸਾਉਣਾ, ਫਿਰ ਅੱਗੇ ਚੱਲਣਾ। ਤਾਂ ਤੇ ਇਹ ਕੋਈ ਹਾਸਾ ਖੇਡਾ ਤਾਂ ਹੈ ਹੀ ਨਹੀਂ ਵੀ ਉਈ ਬਾਣੀ ਛੇਤੀ ਨਾਲ ਫਟਾਫਟ ਮੁਕਾਇਆ ਪਾਠ, ਕੰਮ ਮੁੱਕਿਆ, ਮੈਂ ਜਪਜੀ ਸਾਹਿਬ ਪੜ੍ਹਿਆ ਮੈਂ ਕੰਮ ਤਾਂ ਬਣਿਆ ਨਹੀਂ, ਫਿਰ ਐਂ ਵੀ ਕਹਿਣ ਲੱਗ ਜਾਂਦੇ ਓਛੇ ਮਨਾਂ ਵਾਲੇ, ਕਾਲੇ ਮਨਾਂ ਵਾਲੇ, ਹੌਲੇ ਮਨਾਂ ਵਾਲੇ ਸਿੱਖ ਐਸਾ ਕਹਿ ਦਿੰਦੇ ਨੇ। ਝੱਟ ਗੁਰੂ ਸਾਹਿਬ ਨੂੰ ਦੋਸ਼ ਪਾ, ਬਾਣੀ ਨੂੰ ਦੋਸ਼, ਇਹ ਨਹੀਂ ਸਮਝਦੇ ਕਿ ਇਹ ਦੋਸ਼ ਮੇਰੇ ਤੇ ਕਿੰਨਾ ਭਾਰੂ ਪੈਣਾ ਮੁੜ ਕੇ ਬਾਅਦ ਚ। ਸਭ ਪ੍ਰਸੰਗ ਕੇ ਅੰਤ ਮਹਿ ਕਹਿ ਦਸਵੇਂ ਪਾਤਸ਼ਾਹ ਹੋ, ਕਰਿਓ ਨੇਮ ਨਿਤ ਜਪ ਪੜੇ ਸਭ ਬੈ ਲਗ ਨਿਰਬਾਹੋ। ਮਹਾਰਾਜ ਕਹਿੰਦੇ ਸਾਰੀ ਜ਼ਿੰਦਗੀ ਨੂੰ ਮਾਉਣਾ ਹੈ ਜਪਜੀ ਸਾਹਿਬ ਦਾ ਪਾਠ, ਇਹਦੇ ਤੋਂ ਬਿਨਾਂ ਤਾਂ ਰੋਟੀ ਖਾਣੀ ਨਹੀਂ, ਇਹਦੇ ਤੋਂ ਬਿਨਾਂ ਤਾਂ ਜ਼ਿੰਦਗੀ ਨਹੀਂ ਸ਼ੁਰੂ ਹੁੰਦੀ ਸਿੱਖ ਦੀ। ਇੱਕ ਪਾਠ ਸਮਾਪਤ ਦੂਜਾ ਸ਼ੁਰੂ, ਇੱਕ ਸਮਾਪਤ ਦੂਜਾ ਸ਼ੁਰੂ, ਬਸ ਚੱਲੀ ਜਾਣਾ। ਜਿਹੜੇ ਛੋਟੇ ਛੋਟੇ ਕੰਮ ਕਾਰ ਦੂਜਾ ਤੀਜਾ ਤੇ ਫਿਰ ਆਪੇ ਹੀ ਹੋਈ ਜਾਂਦੇ ਨੇ। ਜਿਨ੍ਹਾਂ ਚੀਜ਼ਾਂ ਦੀ ਆਪਾਂ ਚਿੰਤਾ ਕਰਦੇ ਹਾਂ, ਮਾਇਆ ਦੀ ਚਿੰਤਾ ਕਰਦੇ ਹਾਂ, ਹੋਰ ਚਿੰਤਾ ਕਰਦੇ ਹਾਂ, ਉਹ ਸਾਰੀ ਗੱਡੀ ਆਪਣੇ ਆਪ ਹੀ ਲਾਈਨ ਤੇ ਆਉਂਦੀ ਜਾਂਦੀ, ਲੋੜ ਹੀ ਨਹੀਂ ਪੈਂਦੀ ਕੁਛ ਕਰਨ ਦੀ। ਆਤਮਦਰਸ਼ੀ ਕੀ ਗਤੀ ਪ੍ਰਾਪਤ ਤਿਸ ਕੋ ਹੋਏ। ਕਹਿੰਦੇ ਆਤਮਦਰਸ਼ੀ ਹੁੰਦਾ ਬ੍ਰਹਮ ਗਿਆਨੀ, ਆਪ ਵੀ ਸੱਤੇ ਪਾਤਸ਼ਾਹ ਲਿਖਿਆ ਨਾ ਰੇ ਮਨ ਐਸੋ ਕਰ ਸੰਨਿਆਸਾ ਵਾਲੇ ਸ਼ਬਦ ਵਿੱਚ, ਆਤਮਦਰਸ਼ੀ ਤਬ ਹੀ ਆਤਮ ਤੱਤ ਕੋ ਦਰਸੇ ਪਰਮ ਪੁਰਖ ਕਹਿ ਪਾਵੈ। ਰਹਿ ਸੰਗ ਤੇ ਸਤਿਗੁਰੂ ਪਾਏ ਸਹਾਇਕ ਸੋਏ। ਸਤਿਗੁਰੂ ਉਹਦੇ ਨਾਲ ਹੀ ਰਹਿੰਦੇ ਨੇ, ਫਿਰ ਸਹਾਇਕ ਹੁੰਦੇ ਨੇ, ਸਤਿਗੁਰੂ ਵਾਕਈ ਨਾਲ ਰਹਿੰਦੇ ਨੇ, ਇਹ ਗੱਲ ਪੱਕੀ ਹੈ। ਜਦੋਂ ਆਪਾਂ ਪਾਠ ਕਰਦੇ ਹਾਂ ਨਾ, ਜਿਸ ਸਰੂਪ ਦਾ ਉਹ ਸਰੂਪ ਆਪਣੇ ਕੋਲ ਹੀ ਹੁੰਦਾ, ਉਦੋਂ ਬਸ ਫਰਕ ਇੰਨਾ ਕਿ ਅੱਖਾਂ ਜਰਾ ਉਹ ਹੈ ਨਹੀਂ ਨਾ ਦੇਖਣ ਵਾਲੀਆਂ, ਨਹੀਂ ਤਾਂ ਮਹਾਰਾਜ ਤਾਂ ਨਾਲ ਹੀ ਨੇ। ਜਿਹੜੀ ਬਾਣੀ ਪੜ੍ਹੀ ਜਪਜੀ ਸਾਹਿਬ ਪੜ੍ਹੀ ਜਾਓ, ਸਤਿਗੁਰੂ ਕੋਲ ਹੀ ਨੇ, ਕਿਤੇ ਨਹੀਂ ਗਏ। ਸਤਿਗੁਰੂ ਨੇ ਕਿਹੜਾ ਜਾਣਾ ਹੁੰਦਾ, ਸਰਬ ਵਿਆਪਕ ਨੇ ਸਤਿਗੁਰੂ, ਸਰਬ ਵਿਆਪਕ ਹੋਣ ਕਰਕੇ ਸਤਿਗੁਰੂ ਸਾਡੇ ਕੋਲ ਹੀ ਤਾਂ ਰਹਿੰਦੇ ਨੇ ਹਰ ਵਕਤ। ਮਹਿਸੂਸ ਕਰੀ ਜਾਓ ਮੇਰੇ ਨਾਲ ਨੇ, ਮੇਰੇ ਨਾਲ ਨੇ, ਇੱਕ ਦਿਨ ਦਿਖਣ ਵੀ ਲੱਗ ਜਾਂਦੇ ਨੇ ਵੀ ਹਾਂ ਮੇਰੇ ਨਾਲ ਹੀ ਨੇ। ਇੱਥੇ ਤੱਕ ਜਾਣਾ ਆਪਾਂ ਨੇ। ਰਹਿ ਸੰਗ ਤੇ ਸਤਿਗੁਰੂ ਪਾਏ ਸਹਾਇਕ ਸੋਏ। ਕਹਿੰਦੇ ਉਹ ਸਹਾਇਕ ਪਾਉਂਦਾ, ਹਾਂ ਬਈ ਮਹਾਰਾਜ ਨੇ ਮੇਰੀ ਮਦਦ ਕੀਤੀ ਹੈ, ਇੱਥੇ ਮੇਰੀ ਮਦਦ ਕੀਤੀ ਹੈ। ਪਤਾ ਹੀ ਨਹੀਂ ਲੱਗਦਾ ਕਿ ਸੱਚੇ ਪਾਤਸ਼ਾਹ ਨੇ ਕੰਮ ਕਿਹੜੇ ਵੇਲੇ ਕਰ ਦਿੱਤੇ ਸਾਰੇ। ਕਿਵੇਂ ਜੀ, ਜਿਉਂ ਧੰਨੇ ਕੇ ਧੇਨ ਕੋ ਠਾਕੁਰ ਚਾਰੈ ਨਿਤ। ਧੰਨੇ ਦੀਆਂ ਗਊਆਂ ਰੱਬ ਰੋਜ਼ ਚਾਰਦਾ ਸੀ। ਧੰਨਿਆ ਤੂੰ ਖਾ ਲਾ ਰੋਟੀ, ਕੋਈ ਨਹੀਂ ਮੈਂ ਗਊਆਂ ਚਾਰਦਾ ਤੇਰੀਆਂ। ਇਹ ਨਹੀਂ ਕਿ ਇੱਕ ਦਿਨ ਗਊਆਂ ਚਾਰੀਆਂ, ਸਾਰੀ ਜ਼ਿੰਦਗੀ ਗਊਆਂ ਚਾਰੀਆਂ ਉਹਦੀਆਂ। ਧੰਨਿਆ ਤੇਰੇ ਕੰਮ ਮੈਂ ਕਰਦਾ, ਕਿਉਂਕਿ ਰੱਬ ਜੀ ਤਾਂ ਜਿੰਨੇ ਮਰਜ਼ੀ ਰੂਪ ਧਾਰਨ ਕਰ ਲੈਣ, ਜਿੰਨੇ ਬੰਦੇ ਉਨੇ ਹੀ ਰੂਪ ਧਾਰ ਲੈਂਦੇ ਨੇ ਉਹ। ਇਸ ਕਰਕੇ ਸਤਿਗੁਰੂ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਜਿਵੇਂ ਧੰਨੇ ਦੇ ਕੰਮ ਸਵਾਰ ਦਿੱਤੇ, ਤੁਹਾਡੇ ਵੀ ਸਵਾਰਦਾ। ਕਰ ਪ੍ਰਤੀਤ ਨਿਤ ਜਪ ਪੜੇ ਤਿਮ ਤਿਹ ਸਤਿਗੁਰ ਮਿਤ। ਜਿਹੜਾ ਪ੍ਰਤੀਤੀ ਨਾਲ, ਭਰੋਸੇ ਨਾਲ, ਪਿਆਰ ਨਾਲ ਜਪਜੀ ਸਾਹਿਬ ਪੜ੍ਹਦਾ, ਜਿਵੇਂ ਸਤਿਗੁਰੂ ਸਾਡੇ ਮਿੱਤਰ ਨੇ, ਜਪਜੀ ਸਾਹਿਬ ਵੀ ਸਾਡਾ ਮਿੱਤਰ ਹੈ, ਬਾਣੀ ਸਾਡੀ ਮਿੱਤਰ ਹੈ, ਪਾਰ ਬ੍ਰਹਮ ਭਇਓ ਸਾਥੀ, ਬਾਣੀ ਸਾਡੀ ਸਹਾਇਕ ਹੈ। ਰਿਸ਼ਤੇਦਾਰ ਛੱਡ ਜਾਣਗੇ, ਛੱਡ ਜਾਣ, ਦੋਸਤ ਛੱਡ ਜਾਣਗੇ, ਦੁਨੀਆਂ ਸਾਰੀ ਛੱਡ ਜੂ, ਪਰ ਜਪਜੀ ਸਾਹਿਬ ਪੜ੍ਹਿਆ ਹੋਇਆ ਸਾਡਾ ਸਾਥ ਨਹੀਂ ਛੱਡਦਾ। ਸਮੁੰਦਰ ਸਿੱਟ ਦੇਵੇ ਕੋਈ, ਉੱਥੋਂ ਕੱਢ ਲਿਆਉਣਾ ਜਪਜੀ ਸਾਹਿਬ ਨੇ। ਅੱਗ 'ਚ ਸਿੱਟ ਦੇਵੇ ਭਾਈ ਵਿਧੀ ਚੰਦ, ਅੱਗ 'ਚ ਭੱਜ ਕੇ ਵੜ ਗਏ, ਗੁਰਾਂ ਨੇ ਉੱਥੋਂ ਬਚਾ ਲਿਆ। ਭਾਈ ਮਤੀ ਦਾਸ ਜੀ ਕਹਿੰਦੇ ਮਹਾਰਾਜ ਸ਼ਹੀਦੀ ਤਾਂ ਪਾਉਣੀ ਹੀ ਪਾਉਣੀ ਹੈ, ਕਿਰਪਾ ਕਰੋ। ਕਹਿੰਦੇ ਜਪਜੀ ਸਾਹਿਬ ਤੂੰ ਪੜ੍ਹਦਾ ਹੀ ਹੈ ਰੋਜ਼, ਕਿੰਨੇ ਪਾਠ ਕਰਦਾ। ਤੇ ਫੇਰ ਜਪਜੀ ਸਾਹਿਬ ਦਾ ਪਾਠ ਕਰੀ ਜਾਈ, ਕੁਛ ਨਹੀਂ ਹੋਏਗਾ ਤੈਨੂੰ। ਜਪਜੀ ਸਾਹਿਬ ਦਾ ਪਾਠ ਕਰੀ ਗਏ, ਆਨੰਦ ਨਿਮਗਨ, ਔਰ ਗੁਰਾਂ ਦੀ ਕਿਰਪਾ ਰਹੀ ਉਹਨਾਂ ਦੇ ਉੱਤੇ। ਇਸ ਕਰਕੇ ਸਤਿਗੁਰੂ ਕਹਿੰਦੇ ਮੈਂ ਤਾਂ ਜਪਜੀ ਸਾਹਿਬ ਪੜ੍ਹੋ ਫਿਰ ਮੈਂ ਨਾਲ ਹੀ ਹੁੰਦਾ। ਪੜ੍ਹੈ ਸੁਣੈ ਚਿੱਤ ਲਾਏ ਕਹਿ ਜਾਓ ਲਿਖ ਦੇ ਸਪ੍ਰੀਤ। ਕਹਿੰਦੇ ਜਪਜੀ ਸਾਹਿਬ ਨੂੰ ਪੜ੍ਹੇ ਵੀ ਸੁਣੇ ਵੀ ਚਿੱਤ ਲਾ ਕੇ, ਉਦੋਂ ਪ੍ਰੈਸ ਨਹੀਂ ਸੀ ਹੁੰਦੀ, ਕੋਈ ਪੋਥੀਆਂ ਗੁੜ ਕੇ ਛਪਦੇ ਨਹੀਂ ਸੀ ਹੁੰਦੇ। ਕਹਿੰਦੇ ਫਿਰ ਸਿੱਖ ਜਪਜੀ ਸਾਹਿਬ ਦਾ ਪਾਠ ਲਿਖ ਕੇ ਦੂਜੇ ਸਿੱਖ ਨੂੰ ਦੇਵੇ ਪ੍ਰੀਤੀ ਨਾਲ, ਉਹਦਾ ਬਹੁਤ ਫਲ ਹੁੰਦਾ ਸੀ। ਕਿਸੇ ਨੂੰ ਪੋਥੀ ਦੇਣ ਦਾ ਬਹੁਤ ਫਲ ਮੰਨਦੇ ਸੀ। ਮਨ ਚਿੰਤਤ ਫਲ ਪਾਈ ਹੈ ਤਰ ਹੈ ਸੁਖ ਭੈ ਭੀਤ। ਭੈ ਭੀਤ ਜਿਹੜਾ ਸੰਸਾਰ ਸਾਗਰ ਹੈ ਤੋਂ ਤਰ ਜਾਂਦਾ ਹੈ, ਸੁਖ ਮਿਲ ਜਾਂਦੇ ਨੇ, ਮਨ ਚਿੰਤਤ ਫਲ ਮਿਲਦੇ ਨੇ। ਹੁਣ ਵੀ ਜਿੱਥੇ ਕਿਤੇ ਲੋੜ ਹੈ, ਮਹਾਰਾਜ ਦੇ ਸਰੂਪ ਦੀ ਲੋੜ ਹੈ, ਸੇਵਾ ਕਰੋ। ਕਿਸੇ ਗੁਰਸਿੱਖ ਨੂੰ ਪੋਥੀ ਦੀ ਲੋੜ ਹੈ, ਉਹਨੂੰ ਪੋਥੀ ਲਿਆ ਕੇ ਦਿਓ, ਇਹਦਾ ਵੀ ਫਲ ਮਿਲਦਾ। ਕੋਈ ਬਜ਼ੁਰਗ ਚਾਹੁੰਦਾ ਮੈਨੂੰ ਕੋਈ ਮਾਲਾ ਹੀ ਦੇ ਦਿੰਦਾ, ਮਾਲਾ ਦਿਓ। ਕੋਈ ਰਹਿਤਵਾਨ ਆ ਕਹਿੰਦੇ ਕੰਘਾ ਮੇਰਾ ਟੁੱਟ ਗਿਆ ਹੁਣ ਮਿਲ ਨਹੀਂ ਰਿਹਾ, ਕੰਘਾ ਦਿਓ ਉਹਨੂੰ। ਕਿਉਂ ਸਿੱਖ ਸਿੱਖ ਦੀ ਸੇਵਾ ਕਰੇ, ਰਹਿਤ ਵਿੱਚ ਸੇਵਾ ਕਰੇ। ਲਓ ਜੀ ਸਾਡੇ ਕੋਲ ਬਹੁਤ ਕੰਘੇ ਨੇ, ਤੁਸੀਂ ਆਹ ਲਓ ਜੀ। ਕਿਸੇ ਨੂੰ ਗਾਤਰੇ ਕਿਰਪਾਨ ਪੁਰਾਣੀ ਲਓ ਜੀ, ਨਵੀਂ ਪਹਿਨੋ, ਸੋਹਣੀ ਕਿਰਪਾਨ ਪਾਓ ਜੀ, ਕਛਹਿਰੇ ਲਿਆ ਕੇ ਦਿਓ। ਪਹਿਲਾਂ ਗੁਰਸਿੱਖ ਬਹੁਤ ਸੇਵਾ ਕਰਿਆ ਕਰਦੇ ਇੱਕ ਦੂਜੇ ਦੀ। ਆ ਜਥੇ ਵਿੱਚ ਜਦੋਂ ਅਸੀਂ ਰਹਿੰਦੇ ਸੀ, ਸੰਤ ਬਾਬਾ ਜਰਨੈਲ ਸਿੰਘ ਜੀ ਕਿੰਨੇ ਸਾਲ ਹੀ ਬਾਹਰ ਚਲੇ ਜਾਣਾ, ਕਿੱਕਰ ਤੋਂ ਦਾਤਣਾ ਤੋੜ ਕੇ ਲਿਆ ਕੇ ਸਾਰਿਆਂ ਨੂੰ ਵੰਡਣੀਆਂ। ਲਓ ਵੀ ਸਿੰਘੋ ਸਵੇਰੇ ਦਾਤਣਾ ਕਰ ਲਿਓ। ਨਾਲੇ ਇੰਨੇ ਕੰਡੇ ਲੱਗ ਜਾਂਦੇ ਸੀ ਹੱਥਾਂ 'ਚ, ਸਿੰਘਾਂ ਦੀ ਸੇਵਾ ਬਹੁਤ ਕਰਦੇ ਹੁੰਦੇ ਸੀ, ਦਾਤਣਾ ਲਿਆ ਕੇ ਦਿੰਦੇ ਹੁੰਦੇ ਸਾਨੂੰ, ਕਛਹਿਰੇ ਧੋ ਦਿੰਦੇ ਹੁੰਦੇ ਸੀ। ਚੋਰੀ ਹੋਈ ਪਤਾ ਨਹੀਂ ਸੀ ਲੱਗਦਾ ਸਾਨੂੰ ਵੀ ਕਿਹੜੇ ਵੇਲੇ ਧੋ ਕੇ ਸੁੱਕਣੇ, ਨੀਲ ਦੇ ਕੇ ਵੀ ਪਾ ਦੇ। ਜੋੜੇ ਸਿੰਘਾਂ ਦੇ ਸਾਰੀ ਰਾਤ ਨੂੰ ਝਾੜ ਦੇਣੇ, ਸਵੇਰੇ ਸੌਂ ਜਾਣਾ, ਸਿੰਘਾਂ ਦੇ ਜੂਠੇ ਭਾਂਡੇ ਮਾਂਜ ਦੇਣੇ, ਝਾੜੂ ਦੇ ਦੇਣਾ, ਰਾਤ ਨੂੰ ਸੇਵਾ, ਦਿਨੇ ਪਾਠ, ਗੁਪਤ ਰੂਪ ਵਿੱਚ ਸਾਰਾ ਕੰਮ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਭੇਟਾ ਕਰ ਉਪਦੇਸ਼ ਗੁਰ ਤਬੀ ਫਲ ਹੈ ਗੁਰਸਿੱਖ, ਜਥਾ ਸ਼ਬਦ ਜਪ ਕੋ ਜਪੈ ਸਿੱਧ ਹੋਏ ਗੁਰਮੁਖ। ਇਸ ਤਰ੍ਹਾਂ ਜਿਹੜਾ ਹੈ ਨਾ ਕਿ ਲਿਖ ਕਰਕੇ ਜਪਜੀ ਸਾਹਿਬ ਦਾ ਪਾਠ ਗੁਰਸਿੱਖ, ਬਾਬਾ ਦੀਪ ਸਿੰਘ ਜੀ ਧੰਨ ਹੈ ਗੁਰੂ ਗ੍ਰੰਥ ਸਾਹਿਬ ਦੇ ਚਾਰ ਸਰੂਪ, ਚਾਰਾਂ ਤਖਤਾਂ 'ਤੇ ਤਾਂ ਪਤਾ ਆਪਾਂ ਨੂੰ, ਬਹੁਤ ਸਰੂਪ ਬਾਬਾ ਜੀ ਨੇ ਹੱਥੀਂ ਲਿਖੇ। ਇੱਕ ਸਰੂਪ ਅਰਬੀ 'ਚ ਲਿਖਿਆ ਹੋਇਆ ਪਿਆ, ਬਾਬਾ ਜੀ ਨੇ ਅਰਬੀ 'ਚ ਸਰੂਪ ਲਿਖਿਆ। ਪੰਜ ਗ੍ਰੰਥੀ ਬਾਬਾ ਦੀਪ ਸਿੰਘ ਦੀ ਹੱਥੀਂ ਲਿਖਤਾ, 10 ਗ੍ਰੰਥੀ ਬਾਬਾ ਦੀਪ ਸਿੰਘ ਦੀ ਹੱਥੀਂ ਲਿਖਤਾ। ਆ ਭਾਈ ਮਨੀ ਸਿੰਘ ਤੋਂ ਮਹਾਰਾਜ ਨੇ ਲਿਖਵਾਇਆ ਸੀ, ਸ੍ਰੀ ਹਜ਼ੂਰ ਸਾਹਿਬ ਹੀਰਾ ਘਾਟ ਗੁਰਦੁਆਰੇ, ਸਾਰਾ ਦਸਮ ਦੀ ਬਾਣੀ ਉੱਥੇ ਲਿਖਵਾਈ, ਉੱਥੇ ਹੀ ਕਥਾ ਕੀਤੀ ਸੀ ਇਹਦੀ ਆਪ। ਇਸ ਤਰ੍ਹਾਂ ਇਹ ਜਿਹੜੀਆਂ ਛੋਟੀਆਂ ਪੋਥੀਆਂ ਬਣਾਈਆਂ, ਇਹ ਸਾਰੀਆਂ ਬਾਬਾ ਦੀਪ ਸਿੰਘ ਭਾਈ ਮਨੀ ਸਿੰਘ ਨੇ ਲਿਖੀਆਂ। ਤਾਂਹੀਓ ਜਿਹੜੀ ਪੰਜ ਗ੍ਰੰਥੀ 'ਚ ਰਹਿ ਰਾਸ ਹੈ ਉਹ ਬਾਬਾ ਦੀਪ ਸਿੰਘ ਜੀ ਨੇ ਉਹਦੇ 'ਚ ਲਿਖੀ, ਜਿਹੜੀ ਉਹ ਰਹਿ ਰਾਸ ਹੀ ਸਾਰੇ ਪੁਰਾਤਨ ਗੁਰਸਿੱਖ ਤਾਂਹੀਓ ਪੜ੍ਹਦੇ ਨੇ। ਚੰਗਾ ਹੋਊਗਾ ਜੇ ਇਹ ਰਹਿ ਰਾਸ ਦੁਬਾਰਾ ਪੜ੍ਹਨ ਲੱਗ ਜਾਣ, ਵਧੀਆ ਰਹਿਣਗੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭੇਟਾ ਕਰ ਉਪਦੇਸ਼ ਗੁਰ ਤਬੀ ਫਲੈ ਗੁਰਸਿੱਖ, ਜਥਾ ਸ਼ਕਤ ਜਪ ਕੋ ਜਪੈ ਸਿੱਧ ਹੋਏ ਗੁਰਮੁਖ। ਜਥਾ ਸ਼ਕਤ ਜਪਜੀ ਸਾਹਿਬ ਦਾ ਪਾਠ, ਜਥਾ ਸ਼ਕਤ ਹੁੰਦਾ ਜਿੰਨੀ ਕੁ ਤਾਕਤ ਹੈ, ਜਿੰਨੀ ਹਿੰਮਤ ਹੈ। 5 ਦੀ ਹਿੰਮਤ ਹੈ 5 ਕਰੋ, 10 ਦੀ ਹਿੰਮਤ ਹੈ 10 ਕਰੋ। ਔਰ ਜਿਹੜੇ ਗੁਰਸਿੱਖ ਦੀ ਗੱਲ ਪਹਿਲਾਂ ਦੱਸੀ ਨਿਊ ਜਰਸੀ ਵਾਲੇ ਦੀ, ਉਹਨੇ ਸ਼ਨਿਚਰਵਾਰ ਛੁੱਟੀ ਲੈ ਕੇ 101 ਜਪਜੀ ਸਾਹਿਬ ਕਰਨਾ ਸਾਰੇ ਦਿਨ 'ਚ, ਆਮ ਦਿਨਾਂ 'ਚੋਂ 25 ਕਰਦਾ ਸੀ। ਇਹ ਤਾਂ ਸ਼ੌਕ ਹੁੰਦਾ, ਜਿਹੜਾ ਚੱਲ ਪੈਂਦਾ ਉਹਦੇ 'ਤੇ ਕਿਰਪਾ ਹੋ ਜਾਂਦੀ। ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਬਖਾਨ, ਨਾਨਕ ਹੋਸੀ ਪੀ ਸੱਚ ਏ ਪੌੜੀ ਪੜ੍ਹੋ ਪ੍ਰਮਾਨ। ਕਹਿੰਦੇ ਨੇ ਪਹਿਲਾਂ ਸਾਰੀ ਇਹ ਪੌੜੀ ਜਿਹੜੀ ਹੈ ਨਾ ਪ੍ਰਤੱਖ ਸਾਹਮਣੇ ਪੜ੍ਹੇ, ਹੌਲੀ ਹੌਲੀ ਧਿਆਨ ਦੇ ਨਾਲ। ਸਿਰੈ ਮੰਤਰ ਸਭ ਪੌੜੀਆਂ ਨੇ ਇਹ ਪੌੜੀ ਲਖ ਸਾਰ, ਇਹ ਜਿਹੜੀ ਏਕੇ ਤੱਕ ਸਾਰੀ ਪੌੜੀ ਹੈ ਨਾ ਮੂਲ ਮੰਤਰ ਦਾ ਪਾਠ, ਇਹ ਸਾਰੀਆਂ ਸ਼੍ਰੋਮਣੀ ਪੌੜੀਆਂ ਦੀ ਸ਼੍ਰੋਮਣੀ ਪੌੜੀ ਹੈ। ਇਹ ਮੂਲ ਮੰਤਰ ਦਾ ਪਾਠ ਜਿਹੜਾ ਪਹਿਲਾਂ ਸ਼ੁਰੂ 'ਚ ਲਿਖਿਆ ਹੋਇਆ, ਨਾਨਕ ਹੋਸੀ ਪੀ ਸੱਚੇ ਪੌੜੀ ਪੜ੍ਹੋ ਪ੍ਰਮਾਣ। ਸਿਰੈ ਮੰਤਰ ਸਭ ਪੌੜੀਆਂ ਇਹ ਪੌੜੀ ਲਖ ਸਾਰ, ਅੰਤ ਸਮੇਂ ਚੱਲਵੇ ਗੁਰੂ ਕੀਨੋ ਇਹੀ ਉਚਾਰ। ਇਹ ਅੰਤਮ ਸਮੇਂ 'ਤੇ ਦਸਵੇਂ ਪਾਤਸ਼ਾਹ ਨੇ ਉਪਦੇਸ਼ ਕੀਤਾ ਸੀ ਸੰਗਤ ਨੂੰ, ਸਤਿਨਾਮ ਸਤਿਗੁਰ ਪ੍ਰਸਾਦ ਸਿੱਧ ਮੰਤਰ ਇਹ ਜਾਨ, ਰਾਮ ਕੁਆਰ ਭਾਖੇ ਭਲੇ ਸਾਹਿਬ ਸਿੰਘ ਸੁਨ ਕਾਨ। ਇਹ ਕਥਾ ਲਿਖਵਾਈ ਸੀ ਸਾਰੀ ਬਾਬਾ ਗੁਰਬਖਸ਼ ਸਿੰਘ ਰਾਮ ਕੁਆਰ ਨੇ ਅੰਤਰਜਾਮਤਾ ਨਾਲ, ਉਹਨਾਂ ਦੇ ਲਿਖਾਰੀ ਲੱਗੇ ਸੀ ਉਸ ਵਕਤ ਭਾਈ ਸਾਹਿਬ ਸਿੰਘ। ਇਸ ਕਰਕੇ ਹੰਪੀ ਜਬ ਕਬ ਜਪਤ ਹੈ ਇਹੀ ਮੰਤਰ ਬਰਸਾਰ, ਗੁਰ ਧਰ ਕੇ ਅਵਤਾਰ ਕੋ ਕੀਨੋ ਜਗਤ ਉਧਾਰ। ਜਿਉਂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੇ ਜਗ ਦਾ ਉਧਾਰ ਕੀਤਾ ਹੈ, ਤੋ ਮਹਾਰਾਜ ਨੇ ਇਹ ਜਪਜੀ ਸਾਹਿਬ ਦਾ, ਕਿਉਂਕਿ ਮੁੜ ਮੁੜ ਕੇ ਤਾਂ ਕਥਾ ਨਹੀਂ ਹੋਣੀ, ਨਾ ਇੰਨੀ ਸੰਗਤ ਨੇ ਧਿਆਨ ਦੇਣਾ ਜਪਜੀ ਸਾਹਿਬ ਦਾ, ਜਿਵੇਂ ਮਹਾਤਮ ਪਤਾ ਲੱਗ ਜਾਂਦਾ ਫਿਰ ਗੁਰਸਿੱਖ ਕੰਠ ਕਰਦੇ ਨੇ, ਗੁਰਸਿੱਖ ਪੜ੍ਹਦੇ ਨੇ, ਜਪਜੀ ਸਾਹਿਬ ਤੋਂ ਲਾਭ ਲੈਂਦੇ ਨੇ। ਸਲੋਕ ਇਹ ਜਿਹੜਾ ਹੈ ਸੱਸਾ ਲੱਲੇ ਹੋੜਾ ਕੱਕਾ, ਸਲੋਕ ਵਾਲੇ ਤਿੰਨ ਅੱਖਰਾਂ ਦੀ ਗਿਣਤੀ ਸਮੇਤ ਸਲੋਕ ਦੇ 103 ਅੱਖਰ ਨੇ ਕੁੱਲ। ਸ਼ੁਰੂ ਤੋਂ ਲੈ ਕੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਤੋਂ ਲੈ ਕੇ ਕੇਤੀ ਛੁੱਟੀ ਨਾਲ ਤੱਕ ਜਪਜੀ ਸਾਹਿਬ ਦੇ ਕੁੱਲ ਹੁਣ ਤੱਕ 4983 ਅੱਖਰ ਆਏ ਨੇ, ਭਾਵ 5983 ਅੱਖਰ। 5983 ਹੀ ਲਗਾ ਮਾਤਰ ਹੈ ਜਪਜੀ ਸਾਹਿਬ ਦੀ। ਲੋਕ ਕਹਿੰਦੇ ਜਪਜੀ ਸਾਹਿਬ ਮੈਂ ਝੱਟ ਸੁਣਾ ਦਿਆਂ, ਜਾਪ ਸਾਹਿਬ ਔਖਾ, ਜਾਪ ਸਾਹਿਬ ਸੌਖਾ, ਜਪਜੀ ਸਾਹਿਬ ਔਖਾ ਸਾਡੀ ਬੋਲੀ ਚ ਨਹੀਂ ਕਹਿੰਦੇ, ਮਹਿੰਗਾ ਕਹਿੰਦੇ, ਮਹਿੰਗੀ ਬਾਣੀ ਜਪਜੀ ਸਾਹਿਬ, ਕਿਉਂਕਿ ਜਪਜੀ ਸਾਹਿਬ ਚ ਲਗਾ ਮਾਤਰਾ ਇੰਨੀਆਂ ਨੇ। ਤੋ ਬਹੁਤ ਵਿਚਾਰ ਕੇ 6 ਮਹੀਨੇ ਲੱਗ ਗਏ ਸੀ ਮੈਨੂੰ ਜਪਜੀ ਸਾਹਿਬ ਦੀ ਸੰਥਿਆ ਕਰਦੇ ਨੂੰ, 6 ਮਹੀਨੇ ਨਹੀਂ ਸੀ ਠੀਕ ਪੜ੍ਹਦੇ, ਫਿਰ ਕਹੇ ਦੁਬਾਰਾ ਪੜ੍ਹੋ, ਦੁਬਾਰਾ ਪੜ੍ਹੋ, ਨਹੀਂ ਠੀਕ ਦੁਬਾਰਾ ਪੜ੍ਹੋ। ਸੋ ਇਸ ਕਰਕੇ ਸਾਰੇ ਜਪਜੀ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਨਾਂ 30 ਵਾਰੀ ਆਇਆ, 30 ਵਾਰ ਤਾਂ ਆਪਾਂ ਧੰਨ ਗੁਰੂ ਨਾਨਕ ਹੀ ਕਹਿ ਲੈਂਦੇ ਹਾਂ। ਇਸ ਕਰਕੇ ਜੋ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਮ ਨਹੀਂ ਆਇਆ ਜਿਹਨਾਂ ਪੌੜੀਆਂ ਵਿੱਚ, ਉਹ 6ਵੀਂ ਪੌੜੀ ਹੈ, 12ਵੀਂ, ਫਿਰ 13ਵੀਂ, 14ਵੀਂ, 16ਵੀਂ, 17ਵੀਂ, ਫਿਰ 19ਵੀਂ ਪੌੜੀ, 23ਵੀਂ, 28ਵੀਂ, 29ਵੀਂ, 30ਵੀਂ ਅਤੇ 36ਵੀਂ ਪੌੜੀ ਚ ਨਾਨਕ ਨਾਮ ਨਹੀਂ ਆਉਂਦਾ। ਇਹਦੇ ਚ ਕਈ ਪੌੜੀਆਂ ਚ 2-2 ਵਾਰੀ ਨਾਨਕ ਨਾਮ ਆਇਆ ਹੈ। 21ਵੀਂ ਤੇ 27ਵੀਂ ਪੌੜੀ ਚ ਗੁਰੂ ਨਾਨਕ ਸਾਹਿਬ ਦਾ ਨਾਂ 2-2 ਵਾਰੀ ਆ ਗਿਆ। ਫਿਰ ਜਪਜੀ ਸਾਹਿਬ ਦੀਆਂ ਪੌੜੀਆਂ 38 ਪੌੜੀਆਂ ਤੋਂ ਇਲਾਵਾ ਵੀ ਨਾਨਕ ਪਦ ਆਇਆ ਕਿ ਨਹੀਂ? ਹਾਂ ਭਾਈ, ਮੂਲ ਮੰਤਰ ਵਿੱਚ ਆਇਆ ਨਾਨਕ ਮਹਾਰਾਜ ਪਦ, ਕਹਿੰਦੇ ਨੇ ਆਸ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਅਤੇ ਇੱਕ ਵਾਰ ਸਲੋਕ ਵਿੱਚ ਵੀ ਗੁਰੂ ਨਾਨਕ ਸਾਹਿਬ ਦਾ ਨਾਮ ਆਇਆ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਇਸ ਤਰ੍ਹਾਂ ਸਾਰੇ ਜਪਜੀ ਸਾਹਿਬ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੈ। ਸੋ ਕੁੱਲ 35 ਅੱਖਰ ਨੇ, ਊੜਾ ਐੜਾ ਈੜੀ ਸੱਸਾ ਹਾਹਾ। ਜਪਜੀ ਸਾਹਿਬ ਦੇ ਵਿੱਚ 32 ਅੱਖਰਾਂ ਦੀ ਵਰਤੋਂ ਕੀਤੀ ਹੈ ਮਹਾਰਾਜ ਨੇ ਕੁੱਲ, ਕਿਉਂ ਗੰਗਾ ਨਿੰਨਾ ਆਦਿਕ ਅੱਖਰਾਂ ਦੀ ਵਰਤੋਂ ਇੱਥੇ ਨਹੀਂ ਸੀ ਆਈ, ਇਸ ਕਰਕੇ 32 ਅੱਖਰਾਂ ਹੈ ਇਹ। 32 ਅੱਖਰ ਇੱਕ ਬੜੀ ਡੂੰਘੀ ਚੀਜ਼ ਹੈ, 40 ਪੌੜੀਆਂ, 32 ਅੱਖਰ, 38 ਪੌੜੀਆਂ। ਤੋ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਕਰਕੇ ਸਾਨੂੰ ਇਤਨੀ ਇਹ ਸ਼੍ਰੋਮਣੀ ਬਾਣੀ ਬਖਸ਼ਿਸ਼ ਕੀਤੀ ਹੈ ਜਪਜੀ ਸਾਹਿਬ।